ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨ ਆਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਹਾਂ, ਲੋਹਾ ਜਿਹੜਾ ਹੈ, ਲੋਹੇ ਮੰਗੂ ਮਨੂਰ ਮਨ, ਕੰਚਨ ਸੋਨਾ ਬਾਰਾਂ ਬੰਨੀ ਦਾ ਕਿਵੇਂ ਬਣੇ? ਜੋ ਪਾਰਸ ਹੈ ਨਾ ਪਰਸਾ, ਜਿੰਨਾ ਚਿਰ ਗੁਰੂ ਰੂਪ ਪਾਰਸ ਨਾ ਮਿਲ ਕੇ ਪਾਰਸ ਨਹੀਂ ਹੋ ਜਾਂਦਾ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਬਾਣੀ ਬੇਣੀ ਜੀਓ ਕੀ।
ਹਾਂ, ਬਾਣੀ ਬੇਣੀ ਜੀਓ ਕੀ, ਬਾਣੀ ਬੇਣੀ ਨਹੀਂ ਕਹਿੰਦੇ, ਠੀਕ ਪੜ੍ਹਿਆ ਤੁਸੀਂ। ਹਾਂਜੀ, ਰਾਮ ਕਲੀ
ਰਾਮ ਕਲੀ
ਬਾਣੀ
ਬਾਣੀ
ਬੇਣੀ ਜੀਓ ਕੀ,
ਬੇਣੀ ਜੀਓ ਕੀ,
ਬੇਣੀ ਭਗਤ ਜੀ ਦੀ ਬਾਣੀ ਚੱਲਣ ਸ਼ੁਰੂ ਹੋਣ ਲੱਗੀ ਆ। ਸੋ ਇਹਨਾਂ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ? ਹਾਂਜੀ, ਪੁਰਾਣੇ ਪੰਥ 3 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਇਹਨਾਂ ਦੇ ਮੌਜੂਦ ਨੇ, ਬੇਣੀ ਜੀ ਦੇ। ਵੀ ਬੇਣੀ ਜੀ ਦਾ ਕੋਈ ਇਤਿਹਾਸਕ ਪਿਛੋਕੜ ਨਹੀਂ ਵੀ ਕਿੱਥੋਂ ਦੇ ਸੀ, ਹਾਂਜੀ, ਪਰ ਸ਼ਬਦ ਇਹਦੇ 3 ਆਉਂਦੇ ਨੇ, ਇਤਿਹਾਸ ਵਿੱਚ ਲੱਭਿਆ ਨਹੀਂ ਕਿਸੇ ਤਰ੍ਹਾਂ ਵੀ। ਨਾ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਨਹੀਂ ਦਿੱਤਾ, ਹੋਰ ਪਾਸੇ ਵੀ ਗ੍ਰਾਰਥ ਕੋਸ਼ ਵਿੱਚ ਵੀ ਨਹੀਂ, ਕੋਸ਼ਾਂ ਵਿੱਚ ਵੀ ਨਹੀਂ ਮਿਲਦਾ, ਕੋਈ ਇਹਦਾ ਪੁਰਾਣਾ ਹਿਸਟਰੀ ਨਹੀਂ ਮਿਲਦੀ। ਪਰ ਇਹਦਾ ਭਾਈ ਗੁਰਦਾਸ ਸਾਹਿਬ ਜੀ ਨੇ 10ਵੀਂ ਵਾਰ ਵਿੱਚ 14ਵੀਂ ਪੌੜੀ 'ਚ ਇਹਦਾ ਖੁਲਾਸਾ ਬਹੁਤ ਸੋਹਣਾ ਕੀਤਾ ਕਿ ਇਹ ਜਿਹੜੇ ਅਸੀਂ ਭਗਤੀ ਕਰਨੀ ਸ਼ੁਰੂ ਕੀਤੀ, ਕਰਦਿਆਂ ਨੂੰ ਨਹੀਂ ਦੱਸਿਆ ਭਗਤੀ ਕਰਦਿਆਂ, ਘਰ ਸਾਰਾ ਦਿਨ ਭਗਤੀ ਕਰਦਿਆਂ ਲੰਘ ਜਾਣਾ, ਸ਼ਾਮ ਨੂੰ ਆਉਣਾ ਘਰਦਿਆਂ ਨੇ ਪੁੱਛਣਾ ਕਿੱਥੋਂ ਆਏ ਹੋ, ਕਹਿੰਦੇ ਨਾ ਰਾਜ ਦੁਆਰੇ ਤੋਂ, ਰਾਜੇ ਦੇ ਦਰਬਾਰ 'ਚੋਂ ਆਇਆ, ਬਾਦਸ਼ਾਹ ਦੇ ਦਰ ਤੋਂ ਆਇਆ। ਅਕਸਰ ਜਿਹੜੀਆਂ ਜੀਵਨ ਲਈ ਵਸਤੂਆਂ ਦੀ ਲੋੜ ਸੀ, ਉਹ ਘਰ ਵਿੱਚ ਉਹਨਾਂ ਦੀ ਪੂਰਤੀ ਹੋਣੀ ਹਟ ਗਈ, ਅਤੇ ਘਰਦਿਆਂ ਨੇ ਤਾਂ ਸਵਾਲ ਉਠਾਉਣਾ ਸੀ, ਜੇ ਰਾਜੇ ਕੋਲ ਜਾਂਦੇ ਹੋ ਫਿਰ ਘਰ, ਜੇ ਰਾਜੇ ਤੁਹਾਡਾ ਮਿੱਤਰ ਬਣ ਗਿਆ ਹੈ, ਫਿਰ ਤੁਸੀਂ ਘਰ ਵਿੱਚ ਪਦਾਰਥ ਤਾਂ ਮੁੱਕਦੇ ਜਾ ਰਹੇ ਨੇ, ਕਹੋ ਰਾਜੇ ਨੂੰ ਉੱਥੋਂ ਲੈ ਕੇ ਆਇਆ ਕਰੋ। ਕਹਿਣ ਲੱਗਾ ਵੀ ਵੱਡਾ ਰਾਜਾ ਹੈ, ਮੈਂ ਮੰਗਦਾ ਸੰਗਦਾ। ਜਦੋਂ ਰਾਜਾ ਨੂੰ ਆਪਣੇ ਆਪ ਹੀ ਲਿਆ ਕੇ ਦੇਵੇਗਾ। ਹਾਂਜੀ, ਅਤੇ ਇਸ ਤਰ੍ਹਾਂ ਉਹ ਫਿਰ 1 ਦਿਨ ਲੰਘਿਆ, 2 ਦਿਨ ਲੰਘੇ, 4 ਦਿਨ ਲੰਘੇ, ਉਹ ਕਹਿੰਦੇ ਵੀ ਅਕਸਰ ਹੁਣ ਅਸੀਂ ਭੁੱਖੇ ਮਰਾਂਗੇ। ਇੱਦਾਂ ਦੀ ਉਹ ਗੱਲ ਪਰ ਮੰਗਿਆ ਵੀ ਨਹੀਂ, ਭਗਤੀ ਵਿੱਚ ਕਮੀ ਵੀ ਨਹੀਂ ਕੋਈ ਲਿਆਉਂਦੀ, ਵੀ ਹੁਣ ਘਰ ਦਾ ਪ੍ਰੋਬਲਮ ਵੱਧਦੀ ਜਾ ਰਹੀ ਹੈ, ਵੀ ਚਲੋ ਭਗਤੀ ਛੱਡੀ ਜਾਵੇ, ਨਹੀਂ, ਭਗਤੀ ਵਿੱਚ ਹੋਰ ਵਾਧਾ ਕੀਤਾ। ਭਗਤੀ ਵਾਧਾ ਕੀਤਾ ਤਾਂ ਪਰਮੇਸ਼ੁਰ ਆਪ ਇੱਕ ਦਿਨ ਫਿਰ ਰਾਜੇ ਦਾ ਰੂਪ ਧਾਰ ਕੇ ਨਾ ਇਹਦੇ ਘਰ ਚਲੇ ਗਏ। ਇਹ ਭਗਤੀ ਵਿੱਚ ਬੈਠਾ ਬਾਹਰ, ਪਰਮੇਸ਼ੁਰ ਰੂਪ ਧਾਰ ਕੇ ਜਿਹੜਾ ਸੀ ਘਰ ਆ ਗਏ। ਘਰ ਆ ਕੇ ਪੁੱਛਿਆ, ਦੱਸੋ ਜੀ ਕੀ ਲੋੜ ਆ, ਮੈਂ ਰਾਜਾ ਆ ਗਿਆ। ਉਹ ਕਹਿੰਦੀ, ਲੋੜ ਤਾਂ ਹੁਣ ਸਾਰੀਆਂ ਚੀਜ਼ਾਂ ਦੀ ਹੋਈ ਹੈ, ਹੁਣ ਥੀ ਪਰਮੇਸ਼ੁਰ ਆਪ, ਉਹ ਚੀਜ਼ਾਂ ਦੇ ਤਾਂ ਢੇਰ ਲਾ ਦਿੱਤੇ, ਭਰ ਦਿੱਤਾ ਘਰ, ਮੁੜ ਕੇ ਉਹ ਇਹ ਕਰਕੇ ਕੌਤਕ ਵਰਤਾ ਕੇ ਪਰਮੇਸ਼ੁਰ ਫਿਰ ਇਹਨੂੰ ਜਿੱਥੇ ਭਗਤੀ ਕਰ ਰਹੇ ਸੀ ਉੱਥੇ ਮਿਲਣ ਵਾਸਤੇ ਗਏ। ਉੱਥੇ ਗੱਲ ਨਾਲ ਲਾਇਆ, ਧੰਨ ਹੈ ਤੂੰ, ਇੰਨਾ ਭਰੋਸਾ, ਇੰਨਾ ਵਿਸ਼ਵਾਸ, ਐਡੀ ਭਗਤੀ। ਸੋ ਮਾਲੋ ਮਾਲ ਕਰ ਦਿੱਤਾ ਘਰ ਸਾਰਾ, ਸਾਰੀਆਂ ਸ਼ਕਤੀਆਂ ਵੀ ਦੇ ਦਿੱਤੀਆਂ ਉਹਨੂੰ ਆਪ। ਫਿਰ ਜਦੋਂ ਫਿਰ ਘਰ ਆਇਆ, ਘਰ ਆ ਕੇ ਫਿਰ ਸਾਰਾ ਉਹ ਦੇਖਿਆ ਵੀ ਤਾਂ ਰਾਜੇ ਨੂੰ ਵੀ ਵੱਧ ਪਦਾਰਥ ਪਏ ਨੇ, ਉਹ ਭਾਈ ਗੁਰਦਾਸ ਸਾਹਿਬ ਜੀ ਨੇ ਵਾਰ ਵਿੱਚ ਲਿਖਿਆ ਉੱਥੇ। ਇੱਥੇ 3 ਸ਼ਬਦ ਗੁਰੂ ਕੀ ਬਾਣੀ ਵਿੱਚ ਇਹਨਾਂ ਦੇ ਆਉਂਦੇ ਨੇ। ਪਹਿਲਾ ਸ਼ਬਦ ਕਿੱਥੇ ਆਉਂਦਾ ਜੀ, ਪੜ੍ਹਿਆ ਆ ਆਪਾਂ,
ਸ਼੍ਰੀ ਰਾਮ।
ਹਾਂ, ਸ਼੍ਰੀ ਰਾਮ 'ਚ ਕਿਹੜਾ ਸ਼ਬਦ ਹੈ? ਹਰੇ ਹਾਂ, ਮ੍ਰਿਤ ਮੰਡਲ ਜਗ ਸਾਜ ਸਾਜਿਆ ਜੋ ਬਾਲੂ ਘਰ ਬਾਹਰ, ਨਹੀਂ, ਰੇ ਨਰ ਗਰਭ ਕੁੰਡਲ ਦਾ ਬਾਦਸ਼ਤ ਉਰਧ ਧਿਆਨ ਲਾਗਾ। ਉੱਥੇ ਸ਼੍ਰੀ ਰਾਗ 'ਚ ਆਪਾਂ ਪੜ੍ਹ ਕੇ ਆਏ, ਮ੍ਰਿਤਕ ਪਿੰਡ ਪਦਮਾ ਦਨਾਇਨ ਏਕ ਅਗਿਆਨ ਸੋ ਨਾਗਾ, ਤੇ ਦਨ ਸੰਭਲ ਮਹਾਂ ਕਸ਼ਟ ਦੁੱਖ ਆਪ ਚ ਤਦਕ ਪਚਾਰਿਓ। ਉੱਥੇ ਇਹ ਸ਼ਬਦ ਆਪ ਚ ਤਦਕ ਪਸਾਰਿਓ, ਸੋ ਸਾਰਾ ਸ਼ਬਦ ਉੱਥੇ ਆਉਂਦਾ ਹੈ। ਅਤੇ ਦੂਜਾ ਇੱਥੇ ਆਇਆ ਰਾਮ ਕਲੀ 'ਚ, ਅਤੇ ਤੀਜਾ ਪ੍ਰਭਾਤੀ ਰਾਗ 'ਚ ਆਉਂਦਾ ਹੈ। ਹਾਂਜੀ, ਹੁਣ ਇਹ ਭਗਤ ਜੀ ਨੂੰ ਸਵਾਲ ਕੀਤਾ, ਬੇਣੀ ਜੀ ਨੂੰ, ਜਿਵੇਂ ਕਬੀਰ ਸਾਹਿਬ ਨੂੰ ਕੀਤਾ ਸੀ ਪਰਮੇਸ਼ੁਰ ਨੂੰ ਮਿਲਣ ਦਾ ਕਿਹੜਾ ਵਧੀਆ ਰਸਤਾ ਹੈ, ਜਿਵੇਂ ਆਪਾਂ ਪਿੱਛੇ ਪੜ੍ਹਿਆ ਸੀ ਸਾਰਾ ਕਿੰਨਾ ਔਖਾ ਸ਼ਬਦ ਸੀ, ਇੱਕ ਭਗਤੀ ਯੋਗ ਹੱਠ ਯੋਗ। ਇਹ ਵੀ ਬੇਣੀ ਜੀ ਵੀ ਕਹਿੰਦੇ ਪਰਮੇਸ਼ੁਰ ਨੂੰ ਮਿਲਣ ਦੇ ਦੋ ਹੀ ਰਸਤੇ ਨੇ, ਇੱਕ ਹੱਠ ਯੋਗ ਦਾ ਮਾਰਗ ਹੈ, ਇੱਕ ਭਗਤੀ ਯੋਗ ਦਾ ਹੈ, ਅਤੇ ਦੋਵਾਂ ਰਸਤਿਆਂ ਦੁਆਰਾ ਪਰਮੇਸ਼ੁਰ ਨੂੰ ਮਿਲਿਆ ਜਾ ਸਕਦਾ ਹੈ। ਪਰ ਹੱਠ ਯੋਗ ਦਾ ਮਾਰਗ ਔਖਾ ਹੈ, ਕਲਯੁੱਗ 'ਚ ਹੋਣਾ ਬੜਾ ਔਖਾ ਹੈ, ਭਗਤੀ ਮਾਰਗ ਹੀ ਪ੍ਰਧਾਨਤਾ ਵਾਲਾ ਹੈ। ਪਰ ਦੱਸਦੇ ਦੋਵੇਂ ਨੇ, ਹੁਣ ਪਹਿਲਾਂ ਹੱਠ ਯੋਗ ਦੀ ਪ੍ਰਕਿਰਿਆ ਦੱਸ ਰਹੇ ਨੇ ਵੀ ਹੱਠ ਯੋਗ ਕੀ ਹੈ। ਜਿਵੇਂ ਕਬੀਰ ਸਾਹਿਬ ਦਾ ਔਖਾ ਸ਼ਬਦ ਸੀ, ਇਹ ਵੀ ਔਖਾ ਹੀ ਲੱਗੂਗਾ ਤੁਹਾਨੂੰ, ਬਿਰਤੀ ਜੇ ਤਾਂ ਧਿਆਨ ਦੇ ਕੇ ਰੱਖੋਗੇ ਫਿਰ ਤਾਂ ਹੱਥ ਸਮਝ ਪਈ ਜਾਣਗੇ। ਜੇ ਮਿੰਟ ਦੇ ਮਿੰਟ ਬਾਅਦ ਕਿਤੇ ਮਨ ਹੋ ਗਿਆ ਇਹ ਕਿਹੜੇ ਗੁਰੂ ਧੰਦੇ 'ਚ ਪੈ ਗਏ, ਤਾਂ ਫਿਰ ਨਹੀਂ ਕੋਈ ਪੱਲੇ ਪੈਣਾ, ਧਿਆਨ ਨਾਲ ਸੁਣ ਲੈਂਦੇ ਹੱਥ। ਹੁਣ ਪਹਿਲਾਂ ਹੱਠ ਯੋਗ ਮੁਤਾਬਕ ਸੁਣੋ। ਹਾਂਜੀ ਬੋਲੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਾਂ, ਵਸਤੂ ਨਿਰਦੇਸ਼ ਮੰਗਲ ਵਿੱਚ ਪਰਮੇਸ਼ੁਰ ਦੀ ਸਿਫਤ ਕਰਦੇ ਨੇ, ਪਰਮੇਸ਼ੁਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਓਅੰਕਾਰ ਮੈਨੇ, ਸਤ ਮੈਨੇ, ਤਿੰਨੇ ਕਾਲ ਉਹਦਾ ਨਾਸ਼ ਨਹੀਂ ਹੁੰਦਾ, ਗੁਰ ਮੈਨੇ ਉਹ ਚੇਤਨ ਰੂਪ ਹੈ, ਪ੍ਰਸਾਦ ਮੈਨੇ ਉਹ ਆਨੰਦ ਸਰੂਪ ਹੈ। ਫਿਰ ਮਿਲਦਾ ਕਿਵੇਂ ਇੱਦਾਂ ਦਾ ਵਾਹਿਗੁਰੂ ਜਿਹੜਾ ਸੱਤ ਹੈ, ਚੇਤਨ ਆਨੰਦ ਰੂਪ ਹੈ? ਇਹਦੇ ਵਿੱਚ ਇਹ ਦੱਸਿਆ ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਪ੍ਰਸਾਦ ਮੀਨਜ ਕਿਰਪਾ ਹੋ ਜਾਵੇ ਫਿਰ ਇੱਦਾਂ ਦੇ ਗੁਣਾਂ ਵਾਲਾ ਪਰਮੇਸ਼ੁਰ ਮਿਲਦਾ ਹੈ। ਇਹ ਮੰਗਲ ਦੇ ਅਰਥ ਨੇ, ਸਮਝ ਆ ਗਏ? ਸੱਤ ਮੈਨੂੰ ਪਰਮੇਸ਼ੁਰ ਸੱਤ ਹੈ, ਨਾਸ਼ ਨਹੀਂ ਹੁੰਦਾ, ਜਿਵੇਂ ਜਪਜੀ ਸਾਹਿਬ 'ਚ ਕਹਿੰਦੇ ਰੋਜ਼ ਆਦਿ ਸੱਚ ਯੁਗਾਦ ਸੱਚ ਹੈ ਭੀ ਸੱਚ ਨਾਨਕੋਸੀ ਭੀ ਸੱਚ, ਤਿੰਨੇ ਸਮੇਂ ਸੱਚ ਹੈ, ਸੱਤ ਦੇ ਅਰਥ ਨੇ। ਗੁਰਮੈ ਨੇ ਉਹ ਚੇਤਨ ਹੈ, ਜੜ ਨਹੀਂ ਹੈਗਾ, ਪ੍ਰਸਾਦ ਮੈਨੇ ਉਹ ਆਨੰਦ ਸਰੂਪ ਹੈ, ਮਾਇਆ ਦੁੱਖ ਰੂਪ ਹੈ, ਉਹ ਦੁੱਖ ਰੂਪ ਨਹੀਂ ਆਨੰਦ ਸਰੂਪ ਹੈ। ਸੱਤ ਹੈ, ਚੇਤਨ ਹੈ ਗੁਰਮੈ ਨੇ, ਪ੍ਰਸਾਦ ਮੈਨੇ ਆਨੰਦ ਸਰੂਪ ਹੈ। ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਮੈਨੇ ਕਿਰਪਾ ਹੋ ਜਾਵੇ ਫਿਰ ਮਿਲਦਾ। ਚਲੋ,
ਈੜਾ ਪਿੰਗਲਾ
ਉੱਚੀ ਬੋਲ ਕੇ,
ਈੜਾ
ਹੈਗੀ ਬੈਟਰੀ?
ਹਾਂਜੀ ਹੈਗੀ,
ਮਰ ਚੱਲੀ।
ਈੜਾ ਪਿੰਗਲਾ ਅਰ ਸੁਖਮਨਾ,
ਔਰ ਸੁਖਮਨਾ, ਅਰ ਨਹੀਂ ਔਰ,
ਔਰ ਸੁਖਮਨਾ ਤੀਨ ਬਸ ਹੈ ਇੱਕ ਠਾਈ।
ਇੱਕ ਈੜਾ ਸੂਰਜ ਦੀ, ਜਿਹੜੀ ਚੰਦਰਮਾ ਦੀ ਸੱਜੀ ਸੁਰ ਹੈ, ਪਿੰਗਲਾ ਜਿਹੜੀ ਚੰਦਰਮਾ ਦੀ ਸੁਰ ਹੈ, ਵਾਹਿਗੁਰੂ ਸੂਰਜ ਦੀ ਸੁਰ ਹੈ ਖੱਬੀ, ਸੋ ਸੁਖਮਨਾ ਜਿਹੜੀ ਕੰਗਲੋੜ ਦੇ ਨਾਲ ਨਾਲ ਆਪਣੀ ਨਾਲੀ ਪਿੱਛੋਂ ਆਉਂਦੀ ਹੈ, ਤਿੰਨੇ ਤੀਨ ਬਸਾ ਇੱਕ ਠਾਈ, ਤਿੰਨੇ ਨਾਲੀਆਂ ਇੱਥੇ ਇਕੱਠੀਆਂ ਆ ਕੇ ਜੋੜ ਇਹਨਾਂ ਦਾ ਆ ਗਿਆ, ਦਸਵੇਂ ਦੁਆਰ ਦੇ ਸਾਹਮਣੇ ਆ ਕੇ ਇਹ ਵੱਸਦੀਆਂ ਨੇ। ਹਾਂਜੀ, ਤਿੰਨਾਂ ਦਾ ਜੋੜ ਹੈ, ਜਿੱਥੇ ਤਿੰਨ ਨਾਲੀਆਂ ਦਾ ਜੋੜ ਹੈ ਉਹਦੇ ਮੂੰਹ ਦੇ ਉੱਤੇ ਮਾਸ ਦੀ ਬੋਟੀ ਦਾ ਇੱਕ ਢੱਕਣ ਹੈ, ਉਹ ਢੱਕਣ ਜਿਹੜਾ ਜੋ ਇੜਾ ਦੁਆਰਾ ਸਵਾਹ ਚੜ੍ਹਾਉਂਦੇ ਨੇ, ਉਹ ਸਾਹਾਂ ਦੇ ਜ਼ੋਰ ਨਾਲ, ਹਵਾ ਦੇ ਜ਼ੋਰ ਨਾਲ ਉਹ ਢੱਕਣ ਉੱਪਰ ਐਂ ਭਰਾ ਹੋ ਜਾਂਦਾ ਹੈ, ਨਾਲੀ ਦੇ ਮੂੰਹ ਤੋਂ ਸਾਹ ਜਿਹੜੇ ਦਸਵੇਂ ਦੁਆਰ ਸਿੱਧੇ ਚੱਲ ਜਾਂਦੇ ਨੇ ਫਿਰ। ਸੋ ਵਾਹਿਗੁਰੂ ਜੀ, ਕਲਾਸ ਵਿੱਚ ਹਾਂ, ਠੀਕ ਹੈ। ਹਾਂਜੀ ਚਲੋ ਅੱਗੇ। ਤਿੰਨ ਬਸਾ ਇੱਕ ਠਾਈ, ਤਿੰਨੇ ਨਾਲੀਆਂ ਇੱਕੇ ਥਾਂ 'ਤੇ ਵੱਸਦੀਆਂ ਨੇ ਦਸਵੇਂ ਦੁਆਰ ਦੇ ਸਾਹਮਣੇ। ਹਾਂਜੀ ਫਿਰ।
ਬੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੇ ਤੇ ਥਾਈ।
ਹਾਂਜੀ, ਬੇਣੀ ਸੰਗਮ,
ਬੇਣੀ ਸੰਗਮ
ਤਹਿ ਪਿਰਾਗ,
ਤਹਿ ਪਿਰਾਗ,
ਮਨ ਮੱਜਨ ਕਰੇ,
ਮਨ ਮੱਜਨ ਕਰੇ
ਤੇ ਥਾਈ,
ਤੇ ਥਾਈ।
ਜੋ ਤਿੰਨੇ ਨਾਲੀਆਂ ਨੇ, ਤਿੰਨੇ ਨਦੀਆਂ ਨੇ, ਉਹ ਆਪਾਂ ਭਗਤੀ ਰੂਪ ਵਿੱਚ ਅਰਥ ਕਰਾਂਗੇ। ਹਾਂ, ਤਿੰਨੇ ਨਾਲੀਆਂ ਜਿੱਥੇ ਤਿੰਨ ਨਦੀਆਂ ਇਕੱਠੀਆਂ ਹੋ ਜਾਂਦੀਆਂ ਨੇ ਉਹਨੂੰ ਬੇਣੀ ਮੈਨੇ ਤ੍ਰਿਵੇਣੀ ਕਹਿੰਦੇ ਨੇ। ਬੇਣੀ ਸੰਗਮ, ਜਿੱਥੇ ਤਿੰਨ ਨਾਲੀਆਂ ਦਾ ਸੰਗਮ ਹੈ, ਜੋ ਮੇਲ ਮਿਲਦਾ ਉਹਨੂੰ ਕੀ ਕਹਿੰਦੇ ਨੇ? ਪ੍ਰਾਗਰਾਜ। ਤਿੰਨ ਨਦੀਆਂ ਕਿੱਥੇ ਮਿਲਦੀਆਂ ਨੇ? ਗੰਗਾ, ਜਮਨਾ, ਸਰਸਵਤੀ, ਤਿੰਨ ਨਦੀਆਂ ਨੇ ਜਿੱਥੇ ਮਿਲਦੀਆਂ ਨੇ ਉਹਦਾ ਨਾਮ ਪ੍ਰਾਗਰਾਜ ਪੈ ਜਾਂਦਾ ਹੈ, ਇਲਾਹਾਬਾਦ ਇਕੱਠੀਆਂ ਹੋਈਆਂ ਨੇ ਉੱਥੇ। ਸੋ ਉਹ ਆਪਾਂ ਉੱਥੇ ਅਰਥ ਫਿਰ ਕਰਾਂਗੇ ਜਦੋਂ ਭਗਤੀ ਵਾਲਿਆਂ 'ਚ ਕਰਾਂਗੇ। ਪਰ ਇੱਥੇ ਵੀ ਇਹ ਤਿੰਨੇ ਨਾਲੀਆਂ ਦਾ ਸੰਗਮ ਹੈ, ਈੜਾ ਦਾ, ਪਿੰਗਲਾ ਦਾ ਅਤੇ ਸੁਖਮਨਾ ਦਾ ਸੰਗਮ ਹੈ। ਅਤੇ ਜਿੱਥੇ ਤਿੰਨੇ ਦਾ ਸੰਗਮ ਹੈ ਫਿਰ ਉੱਥੇ ਇਹ ਪ੍ਰਾਗਰਾਜ ਹੀ ਬਣ ਗਿਆ, ਦਸਵਾਂ ਦੁਆਰ ਪ੍ਰਾਗਰਾਜ ਹੈ। ਮਨ ਮੱਜਣ ਕਰੇ, ਫਿਰ ਮਨ ਜਿਹੜਾ ਇੱਥੇ ਇਸ਼ਨਾਨ ਕਰਦਾ ਹੈ, ਇਸ਼ਨਾਨ ਤਾਂ ਪਾਣੀ 'ਚ ਹੁੰਦਾ ਜਾਂ ਤਰਲ ਚੀਜ਼ ਜਿਹੜੀ ਉਹ 'ਚ ਹੁੰਦਾ, ਉਹ ਕਿਹੜੀ ਚੀਜ਼ ਹੈ? ਉੱਥੇ ਯੋਗਾਨੰਦ ਦਾ ਰਸ ਜਿਹੜਾ ਅੰਮ੍ਰਿਤ ਦਾ ਇਕੱਠਾ ਹੋਇਆ ਦਸਵੇਂ ਦੁਆਰ ਵਿੱਚ, ਉੱਥੇ ਫਿਰ ਮੱਜਣ ਮੈਨੇ ਇਸ਼ਨਾਨ ਕਰਦਾ। ਹਾਂਜੀ, ਤਿਥਾਈ ਮੈਨੇ ਤਿੱਥੇ। ਚਲੋ,
संतो तहां निरंजन राम है।
संतो हे भाई उत्थे दसवें द्वार विच फिर निरंजन जड़ा मल तो रहत परमेश्वर है ना शुद्ध रूप राम सारे रमिया होया उत्थे वसदा है दसवें द्वार च। हाँ जी
गुर गम चीने बिरला कोई
गम मैंने पहुँच ज्ञान दी पहुँच वाले जड़े गुरु ने ना उन्हां दी प्राप्ति करके कोई बिरला ही पहुँचदा उत्थे दसवें द्वार विच। चीना मैंने जानदा कोई बिरला ही उत्थे पहुँचना। हाँ जी
तहां निरंजन रमैया होई
उत्थे दसवें द्वार विच फिर रमैया जिहड़ा परमेश्वर रमिया होया है निरंजन शुद्ध रूप उत्थे उहदा वास है।
रहाओ
हाँ
देव स्थाना क्या निशानी
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 वो देव स्थाना है। वैसे इतों अर्थ शुरू होंदा है पाहे पर कोई गल नहीं उत्थों मुड़ तो भी शुरू कर लिया पर अर्थ की व्यवस्था मुड़ इतों शुरू होनी सी। देन देव स्थान है क्या निशानी देव स्थान की है दसवां द्वार। जिज्ञासु ने पूछो दी निशानी की है कोई तो निशानी होनी चाहिए है किहो जिहा दसवां द्वार यह सवाल है। हुण उत्तर देणगे किहो जिहा दसवां द्वार अगे अगली लाइन से दस देने
तह बाजे शब्द अनाहत बाणी।
हाँ तह बाजे शब्द अनाहत बाणी एक रस जड़ा परमेसर है ना हदा तो रहे तो उदी बाणी दे उत्थे बाजे वजदे ने जिहड़े तुहानू पंज प्रकार दे लिखाए सी पिछले हफ्ते है कुछ याद पंज प्रकार दे बाजे बाजे पंच शब्द पढ़ जाने ना साहब च बाजे पंच शब्द करस भागा करस भागा है शब्द बाजे कला जित कर धारी है वो पंज बाजे किहड़े पहला किहड़ा हाँ जी तत तंती तत बाजा बाजे का नाँ है तत् तंती बजदे कितने ने तारा वाले साजा में सरंदा सरंगी वायलन सितारादक बाजे इतना साजा नाल बजते ने इत्थे पर उत्थे दसवें द्वार च आप ही सुनते हैं उदा दे सितार वजदी सुनती है वायलन बनती सुनती है दिलरुबा वगैरह तानपुरा वगैरह जिन्हें तंती साज ने सारे की आवाज़ उत्थे सुनती है। पहला तत् तंती दूजा बित ठीक है देख के दस रहे हो कहता हाँ बित बित नाम बाजे का बित बाजा बित चरम को वह चरम दे चम वाले साजा तो बजते ने ढोलकी चमला मड़ी है मृदंग तपला आदक वह बाजे सुनते ने वह बाजे का नाम है बित बित बाजा पहला तत् बाजा दूजा बित बाजा कनकासी को जान तीजा बाजा कनकासी कन बा बाजे का नाम है कन बाजा कंसिया कैंसियाँ बजाने आप कीर्तन तो जड़ताल से कोई सट मार दिया ठण की आवाज़ आती है ये बाजा जैण आदिक बजाते घुंगरू भी नाल ला लो तो ये सारे बाजे तत् तंती बित चरम को कनकासी को जान अगे नाद शब्द कटको कहत तो नाद शब्द जड़ा है जिमें घड़े ते हथ मारी हाँ जी वो बाजे का नाम नाद शब्द ये भी बाजदा जिमें घड़े हथ मारीे जूह च जोर की छिटीए गुड़म की आवाज़ आती है उदा का बाजा बजता है। अगे छेवं पंजवा शिखर शब्द पहचान शिखर बाजा शिखर की है बंसरी आदिक बीन आदिक फूक मार के बजते हैं बीणा बंसरी संख आदिक जिन्हें फूक मारिया बजन तो ये पंज प्रकार के बाजे बजते हैं इतने उ कह रहे हैं। हाँ जी
तह बाजे
शब्द
शब्द अनाहत बाणी
हाँ ये पंज प्रकार के बाजे बजते हैं जी उत्थे
तह चंद ना सूरज पौन ना पानी
उत्थे दसवें द्वार विच चंद सूरज की कल्पना नहीं होंदी पौन पानी की भी कोई उत्थे कल्पना नहीं दसवें द्वार विच। अगे
साखी जागी गुरमुख जानी
हाँ गुरां की सिक्ख्या द्वारा जदों बिरती जागी ना तो गुरमुखा ने हाँ जी जागी वह जगह नूं जान लिया दसवें द्वार वाली नूं जिथे परमेश्वर रह रहा है। चलो जी उपजै ज्ञान
उपजै ज्ञान दुरमत चीजै
जदों गुरां की सिक्ख्या द्वारा ज्ञान पैदा होया अंदर फिर दुरमत जिहड़ी सी खोटी मत जी चीजा मैंने नाश हो गई। दसवें द्वार वास दसवें द्वार के वासियों ने खोटी मत नहीं रही ज्ञान पैदा हो जाता है। चलो
अमृत रस गगन तार
अमरासी उच्चे जो ना बोल दें तुझे उन्हें बोलो सामने नहीं चल
अमृत रस गगन तार
गगनांतर पीज
गगनंत
गगनांतर
गगनांतर
गग कह के ना गगनांतर
गगनांतर
गगन कौन है दसवां द्वार अंतर बिच नाल जोड़ लेना दसवें द्वार के अंदर ये दो शब्दों की संधि विशेष है गगन प्लस अंतर दोनों का बन गया गगन अंतर गगन दसवें द्वार के अंदर अंतर मैंने अंदर की है जी फिर उत्थे अमृत रस चाहता है वो दे फिर भिज जाता है जी हाँ जी
इस कला जो जाने प्यो
हाँ ये जी भाई ज दसवें द्वार की जुगती कला जी इतना जुगति का अर्थ है ये जी जुगती से जड़ा दे भेज न जान लवे दसवें द्वार चढ़ाने की जी बिर जुगती से ठहरन की जी बिरती से जड़ा उतारण की जी जुगती से इनू जे भेद न जान लवे हाँ जी
भेटा तास परम गुरदेव
हाँ परम गुरदेव परम मैने वड्डा गुर मैने पूज्यो देव मैने प्रकाश रूप बट जो परम पूज्य प्रकाश रूप परमेश्वर है ना भेटा तास तास मैने तिसनू भेटा मैने मिल जाएगा
दस द्वारा अगम अपारा
फिर पूछा जी होर दसो दसम द्वार बारे की आ थोड़ा होर ना खोल के दसो हूँ फिर दस रहे ने दसम द्वारा अगम अपारा परम पुरख की घाटी ये जड़ा दसवां द्वार है जड़ा अगम अपार परमेश्वर है जड़ा परम पुरख परमेश्वर है वो ये द्वारे की घाटी मैंने जगह है वो ठहरन की घाटी है जगह है जड़ा दसवां द्वार है परमेश्वर इतने ठहरद चलो हाँ जी जगह थां ये परमेश्वर के द्वारे की ठहरन की थां है जगह है घाटी मैंने आंदा समझ के नहीं हाँ जी आ रहा समझ सर हाँ जी दसवें द्वार परमेश्वर का ठहरन का थां है अंदर अपने इतने बैठे परमेश्वर गुप्त होके इतों लभना हाँ जी
उपर
हाथ हर्ष योग द्वारी लभना है भगती योग का फिर वखरा दसांगे चलो
उपर हाड हाड पर आला
आला पालने आला
आला
कंधा च अपने आले नहीं रखते पिंड घर छड के आए पुराने कंधा में आला रखे होंगे कोई चीज़ रखने वास्ते दीवा आला ज कोई होर वधिया चीज़ रखने लिए आले च रख देंगे सी पुराने घर उन्होंने आला कहें हूँ ये पढ़ो दोबारे उपर हाट हाट पर आला
हाट पर आला
सारे तो उपर जी श्रोमणी देह अपन मिली है मनुख सारिया जूना चो देह जी अपन बॉडी मिली है मनुखा जन्म की सारे तो उपर है सारिया जूना तो ये देह रूपी हट के उत्ते की है आला है वो आला कितने है दसवां द्वार है वो आला दसवां द्वार आला है फिर
आले
पितर आले पितर थाती
थाती
बाती नहीं कहने थत्था है आले पितर थाती वो आले दे अंदर की है दसवें द्वार दे थैली है थैली कहती है जोगानंद की जहाँ जोगानंद रस की थैली बनी पी है ना वो उत्थे थैली है आ गया समझ नहीं है जी हाँ हूँ तो कह दे चल
बाबा
उत्थे जानता है कलमा सारिया जूना है पर उन्होंने पहुँचने की युक्ति नहीं उन्होंने को बसदा तो उन्होंने भी है जो उत्थे बसदा ता ही जीवित ने दसवेंदार उत्थे भी है पर उत्थे उन्होंने जी बुद्धि खीण होने करके ऐसा साधन नहीं उन्होंने को हाँ चलो वो प्राप्त नहीं हो सकती उन्होंने जूना ऐसे च प्राप्त होना वो हाँ चलो चलो आप पुथिया पूरी बस हूँ हाँ चल प फिर उधर आवाज़ नहीं आनी रिकॉर्डिंग हो रही है ना थोड़ी संस्था रिकॉर्डिंग होंगी रोज़ हाँ फिर इन्होंने बाबे ने पा देनी कलकरी कीर्तन .com से उत्थे फिर देख सकते सारा रोज़ दी रोज़ रिकॉर्ड हो रहा मार कृपा हो गई आप जोड़े ने रिकॉर्डिंग वाले की कहते जितने करते रिकॉर्डिंग ਇਹ ਵੀ ਨਾਲ ਹੁੰਦੀ। ਚਲੋ
ਰਹੇ
ਇਹ ਸਟੂਡੀਓ ਵਾਲੇ ਚੇਚੇ ਆਏ ਨੇ ਮੇਰੇ ਤੁਹਾਡੇ ਕੋਲ। ਚਲੋ
ਸੋ ਕਬਹੋਂ ਨਾ ਸੋਵੇ,
ਦੁਬਾਰੇ ਪੜ੍ਹੋ।
ਜਾਗਤ ਰਹੇ
ਹਾਂ
ਸੋ ਕਬਹੋਂ ਨਾ ਸੋਵੇ।
ਇੱਥੇ ਦਸਮ ਦੁਆਰ ਵਿੱਚ ਫਿਰ ਜਿਹੜਾ ਜਾਗਦਾ ਰਹਿੰਦਾ ਜੀ, ਫਿਰ ਜਿਹੜਾ ਪਹੁੰਚ ਗਿਆ ਅਗਿਆਨਤਾ ਵਿੱਚ ਨਹੀਂ ਆਉਂਦਾ। ਅਗਿਆਨ ਜਾਗਰਤ, ਗਿਆਨ ਜਾਗਰਤਾ ਵਿੱਚ ਜਾਗਦਾ ਹੈ, ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦਾ।
ਤੀਨ ਤੇ ਲੋਕ ਸਮਾਧ ਪਲੋਵਾ,
ਇਹ ਤਿੰਨੇ ਜਿਹੜੀਆਂ ਸੀ, ਜਿਹੜਾ ਪਿੰਗਲਾ ਸੁਖੋਣਾ ਜਿਹੜੀਆਂ ਨਾੜੀਆਂ ਸੀ, ਅਤੇ ਮੈਨੇ ਤਿੰਨਾਂ ਦੇ ਤਾਂ ਹੀ ਲੋਕ ਮੈਨੇ ਵੇਖ ਵੇਖ ਕੇ ਸਮਾਧੀ ਵਿੱਚ ਜਦੋਂ ਇਸਤ ਹੋ ਜਾਂਦਾ ਨਾ, ਫਿਰ ਦਸਵੇਂ ਦੁਆਰ ਸਮਾਧੀ 'ਚ ਚੱਲ ਜਾਂਦਾ ਪਲੋਵਾ। ਇਹਨੇ ਫਿਰ ਸਵਾਸਾਂ ਨੂੰ ਚੜ੍ਹਾਉਣ ਦੀ ਗੱਲ, ਠਹਿਰਾਉਣ ਦੀ, ਉਤਾਰਨ ਦੀ ਗੱਲ ਜਿਹੜੀ ਆ ਭਾਵ ਹੋ ਜਾਂਦੀ ਹੈ। ਜਾਂ ਸਮਾਧੀ ਮਿਲ ਗਈ, ਪਰਮਾਤਮਾ ਮਿਲ ਗਿਆ ਦਸਵੇਂ ਦੁਆਰ 'ਚ, ਫਿਰ ਇਹ ਪ੍ਰਕਿਰਿਆ ਨਹੀਂ ਰਹਿੰਦੀ ਤਿੰਨਾਂ ਦੀ। ਹਾਂਜੀ, ਚੜ੍ਹਾਉਣ ਦੀ, ਠਹਿਰਾਉਣ ਦੀ, ਉਤਰਾਉਣ ਦੀ, ਇਹ ਤਿੰਨ ਨਾੜੀਆਂ ਦੀ ਜਿਹੜੀ ਸੀ ਪ੍ਰਕਿਰਿਆ, ਜਿੱਤੇ ਲੋਕ ਹਾਂਜੀ, ਅਤੇ ਮੈਨੇ ਤਿੰਨਾਂ ਦੇ ਤਾਂ ਹੀ ਲੋਕ ਜਦੋਂ ਵੇਖ ਲਿਆ, ਜਿਹਨਾਂ ਦਸਵੇਂ ਦੁਆਰ ਸਮਾਧੀ 'ਚ ਸਥਿਤ ਹੋ ਗਏ, ਫਿਰ ਭਾਈ ਪਲੋਵੈ, ਇਹਨਾਂ ਦੀ ਕਿਰਿਆ ਅਭਾਵ ਹੋ ਜਾਂਦੀ ਹੈ, ਫਿਰ ਤਾਂ ਲੋੜ ਨਹੀਂ ਰਹੇਗੀ ਚੜ੍ਹਾਉਣ ਦੀ, ਠਹਿਰਾਉਣ ਦੀ। ਚਲੋ
ਬੀਜ ਮੰਤਰ ਲੈ ਹਿਰਦੇ ਰਹੇ,
ਲੈ ਅਤੇ ਵਿਸ਼ਰਾਮ। ਬੀਜ ਮੰਤਰ ਲੈ,
ਬੀਜ ਮੰਤਰ ਲੈ
ਹਿਰਦੇ ਰਹੇ,
ਹਿਰਦੇ ਰਹੇ।
ਸੋ ਯੋਗੀਆਂ ਦਾ ਬੀਜ ਮੰਤਰ ਕਿਹੜਾ ਹੈ? ਓਮ ਸੋਹੰ, ਇਹ ਯੋਗੀਆਂ ਦਾ ਬੀਜ ਮੰਤਰ ਹੈ। ਉਹ ਦਸਵੇਂ ਦੁਆਰ ਜਦੋਂ ਸਾਹ ਚੜ੍ਹਾਉਂਦੇ ਨੇ, ਨਾਲੇ ਮੰਤਰ ਵੀ ਪੜ੍ਹਦੇ ਨੇ, ਇਕੱਲਾ ਇਹ ਨਹੀਂ ਕਿ ਉਹ ਇਕੱਲਾ ਸਾਹ ਚੜ੍ਹਾਉਂਦੇ ਨੇ, ਸਾਹ ਚੜ੍ਹਾਉਣ ਵੇਲੇ, ਠਹਿਰਾਉਣ ਵੇਲੇ ਕਈ ਤਾਂ 16 ਵਾਰੀ ਓਮ ਸੋਹੰ ਕਹਿੰਦੇ ਨੇ, ਕਈ 32 ਵਾਰੀ ਓਮ ਸੋਹੰ ਕਹਿ ਕੇ ਚੜ੍ਹਾਉਂਦੇ ਨੇ, ਕਈ 64 ਵਾਰੀ ਓਮ ਸੋਹੰ ਕਹਿ ਕੇ ਚੜ੍ਹਾਉਂਦੇ ਨੇ, ਠਹਿਰਾਉਂਦੇ ਨੇ, ਉਤਾਰਦੇ ਨੇ। ਪਰ ਹਾਂਜੀ, ਆਪਣਾ ਬੀਜ ਮੰਤਰ ਕਿਹੜਾ ਹੈ? ਹਾਂਜੀ, ਇੱਕ ਓਅੰਕਾਰ। ਇਹ ਸਾਨੂੰ ਬੀਜ ਮੰਤਰ ਮਹਾਰਾਜ ਨੇ ਦਿੱਤਾ ਹੈ। ਸਾਡਾ ਮਾਲਾ ਮੰਤਰ ਕਿਹੜਾ ਹੈ? ਜਪਜੀ ਸਾਹਿਬ, ਠੀਕ। ਸਾਡਾ ਗੁਰ ਮੰਤਰ ਕਿਹੜਾ ਹੈ? ਵਾਹਿਗੁਰੂ। ਸੋ ਇਹ ਬੀਜ ਮੰਤਰ ਦੀ ਗੱਲ ਕਰ ਰਹੇ ਨੇ। ਉਹ ਯੋਗੀ ਜਿਹੜੇ ਨੇ ਓਮ ਸੋਹੰਗ ਦੁਆਰਾ ਉਹ ਮੰਤਰ ਨੂੰ ਲੈ ਕੇ ਹਿਰਦੇ ਦੇ ਵਿੱਚ ਜੀ ਠਹਿਰਾਉਂਦੇ ਨੇ। ਹਾਂਜੀ,
ਮਨਮਾ ਉਲਟ ਸੁਨ ਮਹਿ ਰਹਿ, ਸੁਨ ਮਹਿ ਗਹਿ।
ਮਨ ਫਿਰ ਉਲਟ ਕੇ ਜੀ, ਸੁਨ ਕਿਹੜਾ ਹੈ? ਦਸਵਾਂ ਦੁਆਰ। ਉਹਦੇ ਵਿੱਚ ਫਿਰ ਗਹਿ ਮੈਨੇ ਗੁੰਥਨ ਕਰ ਲੈਂਦਾ, ਮਨ ਮਨ ਗੁੰਧਿਆ ਜਾਂਦਾ ਉਹਦੇ 'ਚ, ਦਸਵੇਂ ਦੁਆਰ 'ਚ ਗੁੰਥਨ ਹੋ ਜਾਂਦਾ। ਗਹਿ ਮੈਨੇ ਗੁੰਥਨ ਹੋਣਾ, ਗੁੰਦਣਾ, ਜਿਵੇਂ ਆਪਾਂ ਮਾਲਾ ਦੇ ਮਣਕੇ ਗੁੰਦ ਲੈਂਦੇ ਹਾਂ, ਪਰੋਨੇ ਹਾਂ। ਚਲੋ
ਜਾਗਤ ਰਹੇ ਨਾ
ਰਹਿ,
ਉਲਟ ਰਹੇ
ਵਿਸ਼ਰਾਮ ਨਾਲ ਉਲਟ ਹੋ ਜਾਣਾ ਅਰਥ, ਜਾਗਤ ਰਹੇ ਨਾ ਵੀ ਜਾਗਦਾ ਹੈ ਨਹੀਂ, ਸੁੱਤਾ ਹੀ ਰਹਿੰਦਾ, ਉਹ ਤਾਂ ਆਪਣੇ 'ਤੇ ਢੁੱਕਦਾ। ਖੈਰ, ਪਰ ਇਹ ਇੱਥੇ ਗਿਆਨ ਵਾਲਿਆਂ ਦੀ ਗੱਲ ਹੈ। ਜਾਗਤ ਰਹੇ,
ਜਾਗਤ ਰਹੇ,
ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਫਿਰ ਦਸਵੇਂ ਦੁਆਰ ਵਾਲਾ। ਨਾ
ਨਾ ਅਲੀਆ ਭਾਖ ਹੈ,
ਅਲੀਆ ਮੈਨੇ ਝੂਠ, ਪਦਾਰਥਾਂ ਦੀ ਪ੍ਰਾਪਤੀ ਵਾਸਤੇ ਝੂਠ ਨਹੀਂ ਬੋਲਦਾ, ਭਾਖ ਹੈ ਮੈਨੇ ਬੋਲਦਾ ਨਹੀਂ, ਅਲੀਆ ਮੈਨੇ ਝੂਠ। ਹਾਂਜੀ,
ਪੰਜੋ ਇੰਦਰੀ,
ਪੰਜੇ ਜਿਹੜੀਆਂ ਇੰਦਰੀਆਂ ਨੇ, ਗਿਆਨ ਇੰਦਰੀਆਂ,
ਬਸ ਕਰ ਰੱਖਾ,
ਉਹਨਾਂ ਨੂੰ ਬਸ ਵਿੱਚ ਰੱਖਦਾ, ਕੰਟਰੋਲ 'ਚ ਰੱਖਦਾ, ਅਰੇ ਉਹ ਪਸ਼ੂ ਵਾਂਗੂ ਭੱਜੀਆਂ ਨਹੀਂ ਫਿਰਦੀਆਂ। ਹਾਂਜੀ,
ਗੁਰ ਕੀ ਸਾਖੀ ਰੱਖੇ ਚੀਤ,
ਸਾਖੀ ਮੈਨੇ ਸਿੱਖਿਆ, ਗੁਰਾਂ ਦੀ ਸਿੱਖਿਆ ਨੂੰ ਚਿੱਤ ਵਿੱਚ ਜਿਹੜਾ ਟਿਕਾ ਕੇ ਰੱਖਦਾ। ਹਾਂਜੀ, ਪੰਜੋ ਇੰਦਰੀਆਂ ਨੂੰ ਵਸ ਕਰਕੇ, ਅੱਖਾਂ ਨੂੰ ਕਿਵੇਂ ਵਸ ਕਰਦਾ? ਪਰਾਏ ਰੂਪ ਨੂੰ ਭੈੜੀ ਬਿਰਤੀ ਨਾਲ ਵੇਖਣ ਦਾ ਨਹੀਂ ਕਰਦਾ, ਇਹ ਨਹੀਂ ਕਹਿੰਦੇ ਹੋ ਕੇ ਦੇਖ ਰਹਿਣਾ, ਪਰ ਬਿਰ ਭੈੜੀ ਦ੍ਰਿਸ਼ਟੀ ਨਹੀਂ ਰੱਖ ਦੇਖਦਾ ਅੱਖਾਂ ਦੇ ਨਾਲ, ਅਤੇ ਦੂਜਾ ਕੰਨਾਂ ਨਾਲ ਪਰਾ ਚੁਗਲੀ ਵਗੈਰਾ, ਨਿੰਦਿਆ ਵਗੈਰਾ ਨਹੀਂ ਸੁਣਨਾ ਕਰਦਾ, ਮਾੜੇ ਗੰਦੇ ਗੀਤ ਨਹੀਂ ਸੁਣਦਾ, ਉਹ ਚੰਗੀ ਵਰਤੋਂ ਕਰਦਾ ਕੰਨਾਂ ਦੀ, ਜੀਭਾਂ ਨਾਲ ਚੁਗਲੀ ਚਪਟਾ ਨਿੰਦਿਆ ਨਹੀਂ ਕਰਦਾ, ਕੌੜੇ ਬੋਲ ਨਹੀਂ ਬੋਲਦਾ, ਸੋ ਨਾਮ ਦਾ ਸਿਮਰਨ ਕਰਦਾ, ਪੈਰਾਂ ਨਾਲ ਚੱਲ ਕੇ ਕੁਸੰਗਤ ਵਾਲੇ ਪਾਸੇ ਨਹੀਂ ਜਾਂਦਾ, ਸਭ ਪਾਸੇ ਜਾਂਦਾ, ਗੁਰੂ ਕੀ ਸੰਗਤ 'ਚ ਆਉਂਦਾ, ਅੰਮ੍ਰਿਤ ਵੇਲੇ ਆਉਂਦਾ, ਹੱਥਾਂ ਦੇ ਨਾਲ ਮਾੜੀ ਕਾਰ ਨਹੀਂ ਕਰਦਾ, ਦੁਕਿਰਤ ਨਹੀਂ ਕਰਦਾ, ਅਤੇ ਹੱਥਾਂ ਦੇ ਨਾਲ ਝੂਠੀ ਗਵਾਹੀ ਸਹਿਣ ਨਹੀਂ ਪਾਉਂਦਾ। ਇਹ ਸਾਰੇ ਇੰਦਰੀਆਂ ਨੂੰ ਜਿਹੜਾ ਅਸੀਂ ਵਸ ਕਰ ਰੱਖਿਆ, ਪੂਰਾ ਉਹਨਾਂ ਨੂੰ ਵਸ ਵਿੱਚ ਰੱਖਦਾ। ਹਾਂਜੀ, ਅਰੇ ਉਹ ਪਸ਼ੂ ਵਾਂਗੂ ਅਵਾਰੇ ਨਹੀਂ ਛੱਡਦਾ। ਹਾਂਜੀ,
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ,
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਮਨ ਅਤੇ ਤਨ ਅਰਪਣ ਕਰਕੇ ਕ੍ਰਿਸ਼ਨ, ਕ੍ਰਿਸ਼ਨ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ, ਕ੍ਰਿਸ਼ਨ, ਜਿਹਦੇ ਵਿੱਚ ਕ੍ਰਿਸ਼ਤਾ ਹੀ ਨਹੀਂ, ਕ੍ਰਿਸ਼ਨ ਦਾ ਕਮਜ਼ੋਰ ਹੋਣਾ, ਖੀਣ ਹੋਣਾ, ਉਹ ਕੌਣ ਆ? ਪਰਮੇਸ਼ਰ। ਇਸ ਕਰਕੇ ਨਾ ਕ੍ਰਿਸ਼ਨ ਪੈ ਗਿਆ, ਕ੍ਰਿਸ਼ ਨਾ, ਜਿਹਦੇ 'ਚ ਕ੍ਰਿਸ਼ਨਤਾ ਹੀ ਨਹੀਂ, ਜੋ ਕ੍ਰਿਸ਼ਨ ਹੀ ਹੁੰਦਾ। ਆਪਾਂ ਕ੍ਰਿਸ਼ ਹੋ ਜਾਂਦੇ ਹਾਂ ਨਾ, ਕਮਜ਼ੋਰ ਹੋ ਗਿਆ, ਕਹਿੰਦੇ ਬੜਾ ਕ੍ਰਿਸ਼ ਹੋ ਗਏ। ਸੋ ਐਸਾ ਜਿਹਦੇ ਵਿੱਚ ਕ੍ਰਿਸ਼ਤਾ ਹੀ ਨਹੀਂ, ਉਹਦਾ ਨਾਂ ਹੈ ਕ੍ਰਿਸ਼ਨ, ਉਹ ਕੌਣ ਹੈ? ਪਰਮੇਸ਼ਰ। ਹਾਂਜੀ, ਉਹਨਾਂ ਨੂੰ ਫਿਰ ਮਨ ਅਤੇ ਤਨ ਅਰਪਣ ਕਰ ਦਿੰਦਾ ਹੈ ਪਰਮੇਸ਼ਰ ਦੀ ਪ੍ਰੀਤ ਵਿੱਚ ਰਹਿ ਕੇ। ਹਾਂਜੀ,
ਕਰ ਪੱਲਵ ਸਾਖਾ ਵਿਚਾਰੇ।
ਦਸਮ ਦੁਆਰ ਦੇ ਵਿੱਚ ਕਰ ਪੱਲਵ, ਇੱਕ ਕਮਲ ਫੁੱਲ ਦਾ ਵਰਗਾ ਫੁੱਲ ਹੈ ਦਸਮ ਦੁਆਰ 'ਚ, ਇੱਕ ਫੁੱਲ ਮਾਸ ਦਾ ਬਣਿਆ ਹੋਇਆ। ਅਤੇ ਜਿਹੜੇ ਪੱਲਵ ਨਾਮ ਪੱਤੇ, ਜਿਵੇਂ ਆਪਣੇ ਕਮਲ ਫੁੱਲ ਦੇ ਪੱਤੇ ਹੁੰਦੇ ਆ ਨਾ, ਇਹਦਾ ਮਾਸ ਦੀ ਬੋਟੀਆਂ ਦੇ ਪੱਤੇ ਨੇ ਇਹਦੇ, ਕਮਲ ਦੇ ਕਮਲ ਫੁੱਲ ਵਾਂਗੂ ਖਿੜਿਆ ਹੋਇਆ। ਜਿਵੇਂ ਪੱਤੇ ਕਮਲ ਫੁੱਲ ਨਕੋਲੇ ਪੱਤੀਆਂ ਨੇ ਕਮਲ ਫੁੱਲ ਦੀਆਂ ਨੋਕਦਾਰ, ਇਹਦਾ ਮਾਸ ਦੀਆਂ ਬੋਟੀਆਂ ਨੇ ਨੋਕਦਾਰ ਕਮਲ ਫੁੱਲ ਵਾਂਗੂ ਬਣੀਆਂ ਹੋਈਆਂ ਇੱਥੇ। ਹੋਰ ਕੀ ਹੈ ਪੱਲਵ ਤੋਂ ਬਾਅਦ ਬੋਲਿਓ? ਸਾਖਾ ਵਿਚਾਰ, ਸਾਖਾ ਨਾਮ ਟਾਹਣੀਆਂ ਦਾ। ਟਾਹਣੀਆਂ ਕਿਹੜੀਆਂ ਨੇ? ਜਿਹੜੀਆਂ ਨੇ ਨਾਲੀਆਂ ਲੱਗੀਆਂ ਹੋਈਆਂ ਨੇ ਹੋਰ ਨਿੱਕੀਆਂ, ਉਹ ਟਾਹਣੀਆਂ ਵਾਂਗੂ ਨੇ ਫੁੱਲ ਦੇ ਨਾਲ। ਹਾਂਜੀ,
ਆਪਣਾ ਜਨਮ ਨਾ ਜੂਏ ਹਾਰੇ।
ਆਪਣਾ ਜਨਮ ਨਾ ਜੂਏ ਹਾਰੇ, ਕਿਉਂ? ਫਿਰ ਜਿਹੜਾ ਦਸਵੇਂ ਦੁਆਰ ਦਾ ਵਾਸੀ ਹੈ, ਇੱਥੇ ਦੀ ਪ੍ਰਾਪਤੀ ਵਾਲਾ ਹੈ, ਉਹ ਆਪਣਾ ਜਨਮ ਜੂਏ ਵਿੱਚ ਵਿਅਰਥ ਨਹੀਂ ਗਵਾਉਂਦਾ।
ਅਸੁਰ ਨਦੀ
ਕਾਤੇ ਵਿਸਰਾਮ,
ਅਸੁਰ ਨਦੀ,
ਅਸੁਰ ਨਦੀ ਕਾ, ਅਸੁਰ ਨਹੀਂ ਪਣ ਅਸੁਰ ਨਦੀ ਕਾ,
ਅਸੁਰ ਨਦੀ ਕਾ ਬੰਦੇ ਮੂਲ।
ਅਸੁਰ ਨਦੀ ਕਿਹੜੀ ਹੈ? ਜਿਹੜੀ ਆਪਣੀ ਅਪਾਨ ਬਾਜੂ ਹੈ, ਉਹਦਾ ਮੂਲ ਕੀ? ਆਪਾਂ ਛੇ ਚੱਕਰ ਤੁਹਾਨੂੰ ਲਿਖਾਏ ਸੀ, ਉਹਦਾ ਚੱਕਰ ਜਿਹੜਾ ਮੂਲਾਧਾਰ ਚੱਕਰ ਹੇਠ ਹੈ, ਉਹਦੇ ਨੂੰ ਆਉਂਦੀ ਹੋਈ ਹਵਾ ਨੂੰ ਰੋਕ ਕੇ। ਹਾਂਜੀ, ਬੰਦਾ ਮੂਲ ਉਹ ਚੱਕਰ ਦੇ ਵਿੱਚੋਂ ਉਹਨੂੰ ਰੋਕ ਕੇ ਫਿਰ ਜਿਹੜੀ ਸੀ ਉੱਪਰ ਨੂੰ ਚੜ੍ਹਾਉਣਾ ਹੇਠਾਂ ਨੂੰ ਆਉਣ ਦੀ ਬਜਾਏ। ਹਾਂਜੀ,
ਪੱਛਮ ਫਿਰ ਚੜਾਵੇ।
ਹਾਂ, ਆ ਗਿਆ ਨਾ ਦੇਖੋ, ਪੱਛਮ ਫਿਰ, ਪੱਛਮ ਪੱਛਮ ਪੜ੍ਹਨਾ,
ਅੱਛਾ
ਪੱਛਮ,
ਪੱਛਮ
ਹਾਂ,
ਫਿਰ ਚੜਾਵੇ ਸੂਰ।
ਪੱਛਮ ਕੀ ਹੈ? ਜਿਹੜੀ ਆਪਣੀ ਪਿੱਠ, ਇਹਨੂੰ ਪੱਛਮ ਕਿਹਾ। ਪਿੱਠ ਦੇ ਨਾਲ ਜਿਹੜੀ ਕੰਗਰੋੜ ਦੇ ਨਾਲ ਨਾਲੀ ਆਉਂਦੀ ਹੈ, ਜਿਹੜੀ ਸੁਖਮਨਾ ਕਹਿੰਦੇ ਆ, ਉਹ ਇੱਥੋਂ ਹਵਾ ਨੂੰ ਫੇਰ ਕੇ ਮੋੜ ਕੇ ਚੜਾਵੇ ਫਿਰ ਉੱਪਰ ਨੂੰ ਸੂਰ ਜਿਹੜਾ ਹੈ, ਪਿੰਗਲਾ ਜਿਹੜੀ ਸੂਰਜ ਦੀ ਸੁਰ ਹੈ। ਹਾਂਜੀ, ਉਹਦੇ ਰਾਹੀਂ
ਹਜ਼ਰ ਜਰੇ ਸੋ ਨਿਜਰ ਚਰੇ।
ਜਦੋਂ ਹਵਾ ਨੂੰ ਮੋੜ ਕੇ ਨਾ ਅਜਰ ਮੈਂ ਸਵਾਸਾਂ ਨੂੰ ਜਰੈ ਦਸਵੇਂ ਦੁਆਰ 'ਚ ਜੜ ਲਿਆ, ਉੱਥੇ ਲੈ ਗਏ, ਸੋ ਨਿਜਰ ਚਰੈ, ਫਿਰ ਉੱਥੇ ਇੱਕ ਰਸ ਅੰਮ੍ਰਿਤ ਝੜਦਾ ਹੈ। ਨਿਜਰ ਮੈਨੇ ਇੱਕ ਰਸ ਝਰਨਾ, ਮੈਨੇ ਝਰਨੇ ਚੱਲਦੇ ਨੇ ਅੰਮ੍ਰਿਤ ਦੇ। ਹਾਂਜੀ, ਜਗਨਨਾਥ
ਨਾਥ ਸਿਓ ਗੋਸਟ ਕਰੈ।
ਜਗਨਨਾਥ ਕੌਣ ਹੈ? ਪਰਮੇਸ਼ਵਰ। ਜਗ ਮੈਨੇ ਜੱਗ, ਨਾਥ ਮੈਨੇ ਸਵਾਮੀ, ਜਿਹੜਾ ਸਾਰੇ ਜਗਤ ਦਾ ਸਵਾਮੀ ਪਰਮੇਸ਼ਵਰ ਹੈ। ਫਿਰ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਬੈਠ ਕੇ, ਜਿਵੇਂ ਮਰਜ਼ੀ ਆਪਾਂ ਕਰਦੇ ਹਾਂ ਕਿ ਦੂਜੇ ਨਾਲ। ਹਾਂ, ਦਸਵੇਂ ਦੁਆਰ 'ਚ ਜਾ ਕੇ ਸਿੱਧੀਆਂ ਗੱਲਾਂ ਫਿਰ ਆਪਣਾ ਹੁੰਦੀਆਂ ਨੇ, ਵਿਚਾਰ ਹੁੰਦੀ ਹੈ। ਹਾਂਜੀ,
ਚੌਮੁਖ ਦੀਵਾ ਜੋਤ ਦੁਆਰ।
ਫਿਰ ਇਹ ਜੋਤੀ ਦਾ ਦੁਆਰ ਹੈ ਜਿਹੜਾ ਦਸਵਾਂ ਦੁਆਰ ਪਰਮੇਸ਼ਵਰ ਹੈ ਦਾ, ਉੱਥੇ ਇਹ ਚੌਮੁਖੀਆ ਦੀਵਾ ਹੈ। ਚੌਮੁਖੀਆ ਦੀਵਾ ਕੀ ਹੁੰਦਾ ਹੈ? ਤੁਸੀਂ ਕਦੇ ਆਰਤੀ ਕਰਦੇ ਦੇਖਣਗੇ ਬ੍ਰਾਹਮਣ, ਜਾਂ ਕੱਲ੍ਹ ਪਰਸੋਂ ਦੀਵਾਲੀ ਸੀ, ਜਗਾਏ ਹੋਣਗੇ ਕਈ ਜਣੇ ਚੌਮੁਖੀ ਹੈ, ਆਟੇ ਦਾ ਦੀਵਾ ਜਿਹਾ ਬਣਾ ਕੇ ਉਹਦੇ ਚਾਰ ਪਾਸੇ ਬੱਤੀਆਂ ਲਾਈਆਂ ਹੁੰਦੀਆਂ ਨੇ, ਉਹਨੂੰ ਚੌਮੁਖੀਆ ਦੀਵਾ ਕਹਿੰਦੇ ਨੇ। ਚਾਰ ਤਰ੍ਹਾਂ ਦੀਆਂ ਬੱਤੀਆਂ, ਇੱਧਰ ਨੂੰ ਵੀ ਬੱਤੀ, ਇੱਧਰ ਨੂੰ ਵੀ, ਉੱਧਰ ਨੂੰ ਵੀ, ਇੱਧਰ ਨੂੰ ਵੀ, ਚਾਰ ਬੱਤੀਆਂ ਲਾ ਕੇ ਬਾਲਿਆ ਹੁੰਦਾ ਦੀਵਾ, ਉਹਨੂੰ ਚੌਮੁਖੀਆ ਦੀਵਾ ਕਹਿੰਦੇ ਨੇ। ਬਾਲਿਆ ਸੀ ਘਰੇ ਦੀਵਾਲੀ ਨੂੰ? ਉਹ ਚੌਮੁਖੀਆ ਦੀਵਾ ਅੰਦਰ ਦਸਵੇਂ ਦੁਆਰ ਵਿੱਚ, ਦਸਵੇਂ ਦੁਆਰ ਚੌਮੁਖੀਆ ਦੀਵਾ ਹੈ, ਪਰਮੇਸ਼ਰ ਦਾ ਬਲ ਰਿਹਾ ਉੱਥੇ। ਚਲੋ
ਪਲੂ,
ਹਾਂਜੀ, ਸਿੱਖਾਂ ਦੇ ਕਾਹਨੂੰ ਹੋਏਗਾ, ਆ ਭਰਿਆ ਪਿਆ ਅਤੇ ਨਿਸ਼ਾਨ ਸਾਹਿਬ ਦਾ ਆਲਾ ਦੁਆਲਾ ਤੇਲ ਲਾ ਲਾ, ਪਰ ਤੇਲ ਖੁੱਲ੍ਹਾ ਆ ਗਿਆ ਤੜਕੇ ਲਾਉਣ ਨੂੰ, ਪਕੌੜੇ ਬਣਾਉਣ ਨੂੰ। ਹਾਂਜੀ, ਹਾਂ, ਬੋਤਲਾਂ ਪਈਆਂ ਸ਼ਬਦਾਂ ਜੀ, ਬੜੀ ਹਿੰਮਤ ਨਾਲ ਇਕੱਠਾ ਕੀਤਾ ਲੰਗਰ ਵਾਲਿਆਂ ਨੇ, ਕਹਿੰਦੇ ਪਕੌੜੇ ਹੁਣ ਤੇਲ ਦੇ ਸੁਕਾਵਾਂਗੇ। ਚਲ ਚਲੋ ਜੀ, ਕਰੋ ਕਿਰਪਾ।
ਪਲੂ ਅਨੰਤ,
ਅਨੰਤ ਅਨੰਤ, ਪਲੂ ਅਨੰਤ,
ਪਲੂ ਅਨੰਤ,
ਅਨੰਤ ਨਹੀਂ ਅਨੰਤ,
ਅਨੰਤ
ਪਲੂ ਅਨੰਤ,
ਅਨੰਤ ਹਾਂ, ਮੂਲ ਵਿਚਕਾਰ।
ਹਾਂ, ਪਲੂ ਅਨੰਤ, ਪਲੂ ਨਾਮ ਵੀ ਪੱਤਿਆਂ ਦਾ, ਅਨੰਤ ਮੈਨੇ ਲਾਂਭੇ, ਅੰਤ ਮੈਨੇ ਅਨੇਕ ਪ੍ਰਕਾਰ ਦੇ, ਦੋ ਅਰਥ। ਉਹ ਜਿਹੜੇ ਪੱਤੇ ਨੇ ਨਾ, ਅਨੇਕ ਕਿਸਮ ਦੇ ਨੇ ਉਹ, ਜਿਹੜੇ ਇਹਦੇ ਕਮਲ ਫੁੱਲ ਦੇ, ਅਤੇ ਅਨਤ ਇਹਨਾਂ ਨੂੰ ਲਾਂਭੇ ਕਰਿਆ, ਪੱਤਿਆਂ ਨੂੰ ਪਿੱਛੇ ਨੂੰ ਹਟਾਇਆ ਫੁੱਲ ਤੋਂ, ਫਿਰ ਕੀ ਸੀ ਮੂਲ ਵਿਚਕਾਰ, ਮੂਲ ਨਾਮ ਡੋਡੀ ਦਾ, ਜਿਵੇਂ ਫੁੱਲ ਦੇ ਵਿਚਾਲੇ ਡੋਡੀ ਨਹੀਂ ਹੁੰਦੀ ਇੱਕ, ਇਉਂ ਵਿਚਕਾਰ ਫਿਰ ਉਹ ਇੱਕ ਡੋਡੀ ਆ। ਹਾਂਜੀ, ਉਹ ਡੋਡੀ ਕੀ ਉਹ ਆਤਮਾ ਹੈ, ਉਹ ਪਰਮੇਸ਼ਰ ਦਾ ਮੂਲ ਹੈ। ਚਲੋ, ਉੱਥੇ ਬੈਠਾ ਰੱਬ। ਹਾਂਜੀ,
ਸਰਬ ਕਲਾ ਲੈ ਆਪੇ ਰਹਾ,
ਸਾਰੀਆਂ ਕਲਾ ਲੈ ਕੇ ਪਰਮੇਸ਼ਰ ਉੱਥੇ ਰਹਿ ਰਿਹਾ। ਫਿਰ
ਮਨਮਾਣਕ
ਨੂੰ ਪਰੇ ਹਟਾ ਕੇ ਜਦੋਂ ਦੇਖਿਆ, ਹਾਂਜੀ,
ਮਨਮਾਣਕ ਰਤਨਾ ਮਹਿ ਗੁਹੈ,
ਮਨ ਨੂੰ ਫਿਰ ਮਾਣਕ ਵਾਂਗੂ ਸ਼ੁੱਧ ਕਰਕੇ ਰਤਨਾ ਮਹਿ ਗੁਹੈ। ਸੋ ਇਹ ਜਿਹੜਾ ਸੀ ਰਤਨਾ ਦਸਮ ਦੁਆਰ ਦੇ ਵਿੱਚ ਜਿਹੜਾ ਸੀ ਗੁਹੈ ਮੈਨੇ ਗੁੰਥਨ ਕੀਤਾ। ਹਾਂਜੀ,
ਮਸਤਕ ਪਦਮ ਦੁਆਲ ਦੁਆਲਾ ਮਣੀ,
ਮਸਤਕ ਨਾਮ ਮੱਥੇ ਦਾ ਹੁੰਦਾ ਉੱਥੇ, ਪਰ ਮੱਥੇ ਤੋਂ ਨਾ ਸ਼੍ਰੋਮਣੀ ਉੱਪਰਲਾ ਹਿੱਸਾ ਬਣਾ, ਉਹ ਪਦਮ ਨਾਮ ਕਮਲ ਫੁੱਲ ਦਾ ਮਸਤਕ, ਇੱਥੇ ਦਸਮ ਦੁਆਰ ਦੇ ਅਰਥਾਂ ਵਿੱਚ ਸਭ ਤੋਂ ਸ਼੍ਰੋਮਣੀ ਦਸਵਾਂ ਦੁਆਰ ਹੈ, ਉੱਪਰ ਪਦਮ ਕਮਲ ਫੁੱਲ ਵਰਗਾ ਦੁਆਲਾ ਹੈ ਮਣੀ। ਇਹਦੇ ਆਲੇ ਦੁਆਲੇ ਨਿੱਕੀਆਂ ਨਿੱਕੀਆਂ ਮਾਸ ਦੀਆਂ ਮਿੱਝ ਦੀਆਂ ਜਿਹੜੀਆਂ ਜਿਵੇਂ ਛੋਟੀਆਂ ਛੋਟੀਆਂ ਕੀਂਗਰੇ ਜਿਹੇ ਹੁੰਦੇ ਨੇ, ਇੱਦਾਂ ਉਹ ਕੀਂਗਰੇ ਬਣੇ ਹੋਏ ਨੇ ਉਹਦੇ ਨਾਲ ਪੱਤਿਆਂ ਦੇ ਮਿੱਝ ਦੇ। ਹਾਂਜੀ,
ਮਾਹ ਨਿਰੰਜਨ ਤ੍ਰਿਭਵਨ ਧਣੀ,
ਤਿੰਨੇ ਭਵਨ ਦਾ ਮਾਲਕ ਪਰਮੇਸ਼ਰ ਉਹ ਮਾਹੇ ਮੈਨੇ ਵਿੱਚ ਉੱਥੇ ਮੌਜੂਦ ਹੈ। ਫਿਰ ਉਹਦੇ 'ਚ
ਪੰਜ ਸ਼ਬਦ ਨਿਰਮਾਇਲ ਬਾਜੇ,
ਉਹੀ ਪੰਜ ਸ਼ਬਦ ਜਿਹੜੇ ਨੇ ਨਿਰਮਲ ਬਾਜੇ ਬਚਦੇ ਨੇ ਉੱਥੇ, ਜਿਹੜੇ ਤੁਸੀਂ ਹੁਣੇ ਪੜ੍ਹੇ ਨੇ, ਢੁਲਕੇ
ਚਵਰ ਸੰਖ ਕਨ ਗਾਜੇ,
ਢੁਲਕੇ ਮੈਨੇ ਚੌਰ ਹੁੰਦਾ, ਚਵਰ ਮੈਨੇ ਚੌਰ, ਉੱਥੇ ਪਰਮੇਸ਼ਰ ਦੇ ਸਿਰ 'ਤੇ ਜਿਹੜਾ ਹੈ ਜਸ ਦਾ ਚੌਰ ਹੋ ਰਿਹਾ ਦਸਵੇਂ ਦੁਆਰ ਵਿੱਚ ਸੁੱਤੇ ਹੀ, ਆਪਾਂ ਤਾਂ ਕਰਦੇ ਹਾਂ ਨਾ, ਉੱਥੇ ਚੌਰ ਸੁੱਤੇ ਪਰਮੇਸ਼ਰ ਦਾ ਹੋ ਰਿਹਾ। ਸੰਖ, ਸੰਖਾਂ ਵਰਗੀ ਆਵਾਜ਼, ਘਨ ਮੈਨੇ ਬੱਦਲ, ਗੱਜ ਮੈਨੇ ਗਰਜਦਾ, ਜਿਵੇਂ ਬੱਦਲ ਗਰਜਦਾ ਉਹ ਦਸਵੇਂ ਦੁਆਰ 'ਚ ਗਰਜਣ ਦੀ ਆਵਾਜ਼ ਵੀ ਆਉਂਦੀ ਹੈ, ਬੱਦਲ ਗਰਜ ਮੰਗੂ। ਹਾਂਜੀ,
ਦਲਮਲ ਦਿੱਤ ਹੋ ਗੁਰਮੁਖ ਗਿਆਨ,
ਇਹ ਜਿਹੜੇ ਸੀ ਦਲ ਸਵਾਸਾਂ ਦਾ ਦਲ ਜਿਹੜਾ ਸੀ, ਇਹ ਜਿਹੜੇ ਦੈਂਤ ਰੂਪ ਸੀ ਦੈਂਤਾਂ ਦਾ ਦਲ ਜਿਹੜਾ ਸੀ ਸਵਾਸਾਂ ਦਾ, ਜਦੋਂ ਦਸਵੇਂ ਦੁਆਰ ਚਲੇ ਹੀ ਗਿਆ ਇਹਨਾਂ ਨੂੰ ਫਿਰ ਦਲ ਮਲ ਦਿੱਤਾ, ਗੁਰਮੁਖ ਗਿਆਨ ਗੁਰਾਂ ਦੁਆਰਾ ਗਿਆਨ ਹੋ ਗਿਆ ਉੱਥੇ। ਹਾਂ,
ਬੇਣੀ ਜਾਚੈ ਤੇਰਾ ਨਾਮ,
ਬੇਣੀ ਬੇਣੀ ਜਾਚੈ,
ਬੇਣੀ ਜਾਚੈ,
ਬੇਣੀ ਪਗਜ ਕਹਿੰਦੇ ਅਸੀਂ ਤਾਂ ਮੰਗਦੇ ਹਾਂ ਕੇਵਲ ਤੇਰਾ ਨਾਮ, ਆਹ ਕਲਯੁਗ ਦੇ ਸਮੇਂ ਵਿੱਚ ਇਹ ਹੱਠ ਯੋਗ ਕਰਨਾ ਔਖਾ ਕਹਿੰਦੇ, ਸੋ ਇਸ ਕਰਕੇ ਸਮਝਾ ਤਾਂ ਦਿੱਤਾ ਵੀ ਯੋਗੀ ਇੱਦਾਂ ਕਰਦੇ ਨੇ, ਪਰ ਅਸੀਂ ਤਾਂ ਉਹਦਾ ਨਾਮ ਹੀ ਮੰਗਦੇ ਹਾਂ ਭਗਤੀ ਯੋਗ ਦੁਆਰਾ। ਹੁਣ ਫਿਰ ਅਰਥ ਕਰਨੇ ਨੇ ਭਗਤੀ ਯੋਗ ਵਾਲੇ ਸੁਣਨੇ ਨੇ ਹੁਣ ਕਿ ਚੱਲੀਏ ਅੱਗੇ। ਨਹੀਂ, ਉਹ ਦਸਵੇਂ ਦੌਰ 'ਚ ਹੈ ਪਰਮੇਸ਼ਰ, ਉੱਥੇ ਪਹੁੰਚ ਤਾਂ ਉੱਥੇ ਹੀ ਹੈ, ਅਖੀਰਲੀ ਮੰਜ਼ਿਲ ਤਾਂ ਉਹੀ ਹੈ, ਉਹ ਸਿਮਰਨ ਦੁਆਰਾ ਭਗਤੀ ਦੁਆਰਾ ਦਸਵੇਂ ਦੌਰ 'ਚ ਜਾ ਕੇ, ਠੀਕ ਹੈ ਨਾ, ਆਹ ਜਿਹੜੀ ਮਾਸ ਦੀ ਬੋਟੀ ਆਪਾਂ ਕਹਿੰਦੇ ਲੱਗੀ ਸੀ ਨਾਲੀ ਦੇ ਉੱਤੇ, ਸਿਮਰਨ ਦੇ ਅਭਿਆਸ ਵਾਲੇ ਪਾਸੇ ਹਟ ਜਾਂਦੀ ਆ, ਸਿੱਧੇ ਦਰਸ਼ਨ ਫਿਰ ਅੰਮ੍ਰਿਤ ਦਸਵੇਂ ਦੁਆਰ ਦੇ ਹੁੰਦੇ ਨੇ, ਅੰਮ੍ਰਿਤ ਝੜਦਾ, ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਉਹਦੀਆਂ ਧਾਰਾਂ ਵਗਦੀਆਂ ਨੇ, ਪਰਮੇਸ਼ਰ ਦੇ ਦਰਸ਼ਨ ਉੱਤੇ ਹੁੰਦੇ ਨੇ, ਉਹ ਭਗਤੀ ਯੋਗ ਸਾ ਜਿਨ੍ਹਾਂ ਨੇ ਉੱਥੇ ਤੱਕ ਪਹੁੰਚ ਹੋ ਗਈ। ਹਾਂ, ਕਈ ਯੋਗ ਜਿਹੜੇ ਨੇ, ਹਾਂ ਜਿਹੜੇ ਇੱਥੇ ਤੱਕ ਪਹੁੰਚੇ ਹੋਏ ਨੇ, ਕਈ ਜਿਹੜੇ ਨੇ ਰਸਤੇ 'ਚ ਰਹਿ ਜਾਂਦੇ ਨੇ, ਸਿਮਰਨ ਕਰਦੇ ਆ ਰਾਹ ਚੜ੍ਹਾਉਂਦੇ ਆ ਸਾਹ ਜਿਹੜੇ ਨੇ, ਅਜੇ ਉੱਪਰ ਨਹੀਂ ਗਏ, ਰਿਧੀਆਂ ਸਿੱਧੀਆਂ ਆ ਗਈਆਂ ਉੱਥੇ ਤੱਕ ਠਹਿਰ ਗਏ, ਪਰ ਕਈ ਉੱਪਰ ਲੰਘੇ ਜਿਹੜੇ ਨੇ, ਉਹ ਬਿਰਲਾ ਕਿਹਾ ਨਾ ਪੰਕਤੀ ਆਈ ਸੀ ਵੀ ਕੋਈ ਬਿਰਲਾ ਹੀ ਜਾਂਦਾ ਉੱਥੇ, ਬਿਰਲੇ ਯੋਗ ਜਿਹੜੇ ਨੇ ਚਲੇ ਜਾਂਦੇ ਨੇ, ਕਈ ਸ਼ਕਤੀਆਂ 'ਚ ਨੂੰ ਪ੍ਰਾਪਤੀਆਂ ਕਰਕੇ ਰਿਧੀਆਂ ਸਿੰਧ 'ਚ ਹੇਠਾਂ ਰਹਿ ਜਾਂਦੇ ਨੇ, ਰਿਧ ਸਿੱਧਾ ਵਰਾਸਾਦ। ਹਾਂਜੀ, ਹਾਂ ਉਹਨਾਂ ਵਿੱਚੋਂ ਸਾਰੇ ਨਹੀਂ ਸੀ ਕਿ ਉਹ ਬ੍ਰਹਮ ਗਿਆਨੀ ਥੇ, ਤਾਂ ਜੇ ਤਾਂ ਆਪਣੇ ਗੁਰੂ ਸਾਹਿਬ ਨੇ ਜਾ ਕੇ ਉਹਨਾਂ ਨੂੰ ਅਗਲਾ ਮਾਰਗ ਦੱਸਿਆ ਨਾ ਵੀ ਅੱਗੇ ਵਧੋ। ਹਾਂ ਚਲੋ, ਹਾਂ ਕਿੰਨੇ ਨੇ, ਮਾਤਾ ਜੀ ਨੇ, ਮਾਤਾ ਗੁਜਰ ਕੌਰ ਜੀ ਨੇ ਦਸਵੇਂ ਦੁਆਰ ਰਾਹੀਂ ਪ੍ਰਾਣਾਂ ਦਾ ਤਿਆਗ ਕੀਤਾ, ਮਾਤਾ ਜੀਤੋ ਜੀ ਨੇ ਤਿਆਗ ਕੀਤਾ ਇੱਦਾਂ ਹੀ ਦਸਵੇਂ ਦੁਆਰ ਰਾਹੀਂ, ਜਦੋਂ ਸਾਰਾ ਨਕਸ਼ਾ ਦਿਖਾਇਆ ਗੁਰੂ ਸਾਹਿਬ ਨੇ ਵੀ ਇੱਦਾਂ ਬੱਚੇ ਸ਼ਹੀਦ ਹੋਣੇ ਨੇ, ਸੋ ਉਹ ਕਹਿੰਦੇ ਇਸ 'ਤੇ ਪਹਿਲਾਂ ਹੀ ਸਰੀਰ ਤਿਆਗ ਦਿੰਦੇ, ਦੇਖ ਦੇਖ ਨਹੀਂ ਸਕਦੇ। ਮਾਤਾ ਗੁਜਰ ਜੀ ਨੇ ਜਿਹੜਾ ਸੀ ਜਦੋਂ ਸਾਹਿਬਜ਼ਾਦੇ ਨੂੰ ਲੈ ਗਏ ਨੇ ਸ਼ਹੀਦ ਕਰਨ ਵਾਸਤੇ, ਕੋਈ ਕਹਿੰਦੇ ਬੁਰਜ ਤੋਂ ਸਾਲ ਮਾਰਤੀ ਇਤਿਹਾਸ ਵਿਗਾੜਿਆ ਪਿਆ ਸਾਡਾ, ਨਹੀਂ ਮਾਤਾ ਜੀ ਸ਼ਾਂਤ 'ਚ ਰਹਿ ਕੇ ਦਸਵੇਂ ਦੁਆਰ ਹੀ ਵਿੱਚ ਲੀਨ ਹੋ ਗਏ। ਸੋ ਚਲੋ ਹੁਣ ਅੱਗੇ, ਹੁਣ ਭਗਤੀ ਯੋਗ ਵਾਲੇ ਸੁਣਨੇ ਕਿ ਅੱਗੇ ਚੱਲੀਏ, ਚਲੋ ਫਿਰ ਮੁੜ ਤੋਂ ਫਿਰ ਚਲੋ।
ਰਾਮ ਕਲੀ ਬਾਣੀ ਬਾਣੀ ਬੇਣੀ ਜੀਓ ਕੀ
ਬੈਣੀ ਨੀ ਬੇਣੀ ਨਾ ਹੈ ਬੇਣੀ ਬੇਣੀ
ਬੇਣੀ ਜੀਓ ਕੀ
ਹਾਂਜੀ
ਇੱਕ ਓਅੰਕਾਰ
ਹੁਣ ਭਗਤੀ ਮਾਰਗ ਜੀ ਸੁਣੋ ਜਿਹੜਾ ਆਪਾਂ ਨੇ ਕਰਨਾ ਹੈ ਤੁਸੀਂ ਜੋ ਕਰਨਾ ਕਿਹੜਾ ਕਰਨਾ ਚਲੋ ਹਾਂਜੀ
ਸਤਿਗੁਰ ਪ੍ਰਸਾਦ
ਹਾਂਜੀ
ਇੜਾ ਪਿੰਗਲਾ ਔਰ ਸੁਖ ਮਨਾ
ਇਹ ਇੜਾ ਪਿੰਗਲਾ ਜਿਹੜੀਆਂ ਤਿੰਨ ਨਾਲੀਆਂ ਸੀ ਹੁਣ ਇੱਥੇ ਤਿੰਨ ਨਾਲੀਆਂ ਤਿੰਨ ਨਦੀਆਂ ਇੜਾ ਕਿਹੜੀ ਹੈ ਗੰਗਾ ਅਤੇ ਪਿੰਗਲਾ ਕਿਹੜੀ ਹੈ ਜਮਨਾ ਸੁਖਮਨਾ ਕਿਹੜੀ ਹੈ ਸਰਸਵਤੀ ਤਿੰਨੇ ਨਦੀਆਂ ਦਾ ਸੰਗਮ ਜਿੱਥੇ ਹੁੰਦਾ ਉਹ ਥਾਂ ਦਾ ਨਾਂ ਹੈ ਪ੍ਰਾਗਰਾਜ ਅੱਛਾ ਹੁਣ ਇਹ ਭਗਤੀ ਯੋਗ ਮੁਤਾਬਕ ਜਿਹੜੀ ਗੰਗਾ ਉਹ ਤਾਂ ਹੈਗੀ ਭਗਤੀ ਅਤੇ ਜਿਹੜੀ ਜਮਨਾ ਉਹ ਨਿਸ਼ਕਾਮ ਕਰਮ ਕਥਾ ਜਿਹੜੀ ਕਥਾ ਹੈ ਉਹ ਜਮਨਾ ਅਤੇ ਤੀਜੀ ਜਿਹੜੀ ਆ ਸਰਸਵਤੀ ਬ੍ਰਹਮ ਵਿੱਦਿਆ ਆ ਜਿਹੜੀ ਤੁਸੀਂ ਸਿੱਖ ਰਹੇ ਹੋ ਇਹ ਬ੍ਰਹਮ ਵਿੱਦਿਆ ਹੈ ਜਿਹੜੀ ਵਿੱਦਿਆ ਪੜ੍ਹਦੇ ਹੋ ਤੁਸੀਂ ਇਹਦਾ ਕੀ ਨਾਂ ਹੈ ਇਹ ਤਿੰਨੇ ਨਦੀਆਂ ਦਾ ਸੰਗਮ ਜਦੋਂ ਹੋ ਗਿਆ ਹੈਂਜੀ ਭਗਤੀ ਨਿਸ਼ਕਾਮ ਕਰਮ ਰੂਪੀ ਕਥਾ ਰੂਪੀ ਜਮਨਾ ਅਤੇ ਇਹ ਜਿਹੜੀ ਹੈ ਬ੍ਰਹਮ ਵਿੱਦਿਆ ਗੰਗਾ ਕਹਿੰਦੇ ਨਿਰਮਲਾ ਪਾਣੀ ਉਹਦਾ ਚਿੱਟਾ ਹੈ ਸੋ ਭਗਤੀ ਦਾ ਰੰਗ ਵੀ ਜਿਹਨੂੰ ਭਗਤੀ ਕਰਦਾ ਉਹਦਾ ਅੰਦਰ ਹਿਰਦਾ ਚਿੱਟਾ ਹੋ ਜਾਂਦਾ ਨਿਰਮਲ ਹੋ ਜਾਂਦਾ ਸਾਫ਼ ਹੋ ਜਾਂਦਾ ਗੰਗਾ ਦੇ ਪਾਣੀ ਵਾਂਗੂ ਹਿਰਦਾ ਚਿੱਟਾ ਹੋ ਜਾਂਦਾ ਜਮਨਾ ਦਾ ਰੰਗ ਕਾਲਾ ਹੈ ਪਾਣੀ ਦਾ ਸੋ ਜਿਹੜੀ ਅੰਦਰ ਵਿਕਾਰਾਂ ਦੀ ਕਾਲਖ ਸੀ ਕਰਮਕਾਂਡ ਰੂਪ ਜਿਹੜੀ ਸੀ ਉਹ ਨਿਸ਼ਕਾਮ ਕਰਮ 'ਚ ਬਦਲ ਜਾਂਦੀ ਹੈ ਅਤੇ ਦੂਜਾ ਜਿਹੜਾ ਹੈ ਸਰਸਵਤੀ ਦਾ ਰੰਗ ਬਾਬੇ ਉੱਧਰ ਦੇ ਨੇ ਆਪਣੇ ਕਰਨਾਲ ਕਨੀ ਭੋਏ ਭੇਵੇ ਆ ਕੇ ਆਉਂਦੀ ਹੈ ਸਰਸਵਤੀ ਇਹਦਾ ਰੰਗ ਕਿਹੜਾ ਹੈ ਲਾਲ ਲਾਲ ਰੰਗ ਇਹਦਾ ਪਾਣੀ ਦਾ ਸੋ ਜਿਹੜਾ ਬ੍ਰਹਮ ਵਿੱਦਿਆ ਸਿੱਖਦਾ ਤੁਸੀਂ ਬ੍ਰਹਮ ਵਿੱਦਿਆ ਸਿੱਖ ਰਹੇ ਹੋ ਸਰਸਵਤੀ ਨਦੀ ਦਾ ਆਨੰਦ ਮਾਣ ਰਹੇ ਹੋ ਜੋ ਬ੍ਰਹਮ ਵਿੱਦਿਆ ਵਾਲਿਆਂ ਦਾ ਰੰਗ ਚਿਹਰੇ ਦਾ ਲਾਲ ਹੋ ਜਾਂਦਾ ਪੀਲਾਪਣ ਦੂਰ ਹੋ ਜਾਂਦਾ ਜਿਹੜੇ ਇਹ ਵਿੱਦਿਆ ਪੜ੍ਹਦੇ ਨੇ ਸੋ ਇਉਂ ਇਹ ਤਿੰਨੇ ਨਦੀਆਂ ਦਾ ਜੀ ਫਿਰ ਸੰਗਮ ਹੈ ਹਾਂਜੀ ਭਗਤੀ ਦਾ ਅਤੇ ਨਿਸ਼ਕਾਮ ਕਥਾ ਅਤੇ ਤੀਜੀ ਬ੍ਰਹਮ ਵਿੱਦਿਆ ਤਿੰਨੇ ਨਦੀਆਂ ਦਾ ਸੰਗਮ ਹੈ ਤਾਂ ਹੈ ਪ੍ਰਾਗ ਇੱਕ ਪ੍ਰਾਗ ਰਾਜ ਬਣਿਆ ਹੋਇਆ ਹੈ ਉਹ ਕਿਹੜਾ ਹੈ ਸਰ ਉਹ ਗੁਰੂ ਕੀ ਸਾਧ ਸੰਗਤ ਹਾਂ ਤਿੰਨੇ ਨਦੀਆਂ ਇੱਥੇ ਮਿਲਦੀਆਂ ਨੇ ਭਗਤੀ ਵੀ ਨਿਸ਼ਕਾਮ ਕਥਾ ਵੀ ਨਿਸ਼ਕਾਮ ਕਰਮਾਂ ਦੀ ਕਥਾ ਜਿਹੜੇ ਕਰਮ ਜਿਹੜੇ ਕਰਨੇ ਨੇ ਕਰਮਾਂ ਤੋਂ ਰਹਿਤ ਹੋ ਕੇ ਕਰਨੇ ਸੋ ਉਹਨਾਂ ਦਾ ਬੋਧ ਇੱਥੇ ਹੁੰਦਾ ਨਿਸ਼ਕਾਮ ਕਰਮਾਂ ਦੀ ਕਥਾ ਦਾ ਕਥਾ ਦੱਸੀ ਜਾਂਦੇ ਭਾਈ ਨਿਸ਼ਕਾਮ ਕਰਮ ਕਰਨ ਕਰਨੇ ਨੇ ਸੇਵਾ ਕਰ ਤੋਂ ਹੀ ਨੇ ਕੰਮ ਹੀ ਜਿਸ ਕੋ ਹੋਤ ਪ੍ਰਾਪਤ ਸੁਣੀ ਸੋ ਇਹ ਕਥਾ ਰਾਹੀਂ ਪਤਾ ਲੱਗਦਾ ਇਹ ਜਮਨਾ ਭਗਤੀ ਜਿਹੜੀ ਹੈ ਗੰਗਾ ਜਮਨਾ ਇਹ ਹੋ ਗਈ ਨਿਸ਼ਕਾਮ ਕਰਮ ਕਥਾ ਸਰਸਵਤੀ ਬ੍ਰਹਮ ਵਿੱਦਿਆ ਇਹ ਕਿੱਥੇ ਇਹਨਾਂ ਦਾ ਸੰਗਮ ਹੈ ਆ ਗੁਰੂ ਕੀ ਸਾਧ ਸੰਗਤ ਇਹ ਪ੍ਰਾਗਰਾਜ ਹੈ ਹਾਂਜੀ
ਤੀਨ ਬਸੇ ਇੱਕ ਠਾਈ
ਤਿੰਨੇ ਗੁਰੂ ਕੀ ਸਾਧ ਸੰਗਤ 'ਚ ਵੱਸਦੀਆਂ ਨੇ ਹਾਂਜੀ
ਬੇਣੀ ਸੰਗਮ ਤਹਿ ਪ੍ਰਾਗ
ਇਹ ਹੋ ਗਿਆ ਤਿੰਨੇ ਨਦੀਆਂ ਦਾ ਤ੍ਰਿਵੇਣੀ ਹੈ ਇਹ ਗੁਰੂ ਕੀ ਸਾਧ ਸੰਗਤ ਹਾਂਜੀ ਪ੍ਰਾਗਰਾਜ ਹੈਗਾ
ਮਨ ਮੱਜਣ ਕਰੇ ਤਥਾਈ
ਮਨ ਫਿਰ ਇੱਥੇ ਜਿਹੜੀ ਇਹ ਪ੍ਰਾਗਰਾਜ ਦੇ ਉੱਤੇ ਸਤਸੰਗ 'ਚ ਆ ਕੇ ਇਸ਼ਨਾਨ ਕਰਦਾ ਹਾਂਜੀ
ਸੰਤੋ ਤਹਾਂ ਨਿਰੰਜਨ ਰਾਮ ਹੈ
ਇਹ ਗੁਰੂ ਕੀ ਸਾਧ ਸੰਗਤ 'ਚ ਰਾਮ ਦਾ ਵਾਸ ਹੈ ਪ੍ਰਾਗਰਾਜ ਕਹਿੰਦੇ ਨੇ ਅਲਾਹਾਬਾਦ ਥਾਂ ਦਾ ਨਾਂ ਪ੍ਰਾਗਰਾਜ ਰਾਗਨੀ ਰਾਜ ਪ੍ਰਾਗਰਾਜ ਚਲੋ
ਗੁਰਗੰਮ ਚੀਨਾ ਬਿਰਲਾ ਕੋਏ
ਹਾਂ ਗੁਰਗੰਮ
ਗੁਰਗੰਮ
ਇੱਥੇ ਵਿਸ਼ਰਾਮ ਚੀਨਾ ਬਿਰਲਾ ਕੋਏ
ਜੀਨਾ ਬਿਰਲਾ
ਹਾਂ ਤੁਸੀਂ ਕਹਿੰਦੇ ਜੋਗੀਆਂ ਦਾ ਸਵਾਲ ਕੋਈ ਬਿਰਲਾ ਜੋਗੀ ਚੀਨਦਾ ਇਵੇਂ ਵੀ ਭਗਤਾਂ ਵਿੱਚੋਂ ਵੀ ਕੋਈ ਬਿਰਲਾ ਹੀ ਜਗਿਆਸੂ ਭਗਤ ਗੁਰਗੰਮ ਗੰਮ ਨੇ ਗੁਰੂ ਦੀ ਜਿਹੜੇ ਗੁਰੂ ਗਿਆਨ ਦੀ ਪਹੁੰਚ ਵਾਲੇ ਨੇ ਉਹਨਾਂ ਰਾਹੀਂ ਕੋਈ ਬਿਰਲਾ ਹੀ ਇਹਨੂੰ ਜਾਣਦਾ ਜੀ ਜਿਹੜੀਆਂ ਭਗਤੀ ਨੂੰ ਨਿਸ਼ਕਾਮ ਕਥਾ ਦੁਆਰਾ ਅਤੇ ਜਿਹੜਾ ਹੈਗਾ ਜਿਹੜੀ ਸਰਸਵਤੀ ਨਦੀ ਜਿਹੜੀ ਬ੍ਰਹਮ ਵਿੱਦਿਆ ਦੇ ਰਾਹੀਂ ਸਤਸੰਗ ਬਿਰਾਜਮਾਨ ਹੈ ਇਹਨੂੰ ਕੋਈ ਬਿਰਲਾ ਹੀ ਸਮਝਦਾ ਸਾਰੇ ਤਾਂ ਨਹੀਂ ਨਾ ਭਗਤ ਹੈਗੇ ਹਾਂਜੀ ਸਵੇਰ ਵੇਲੇ ਸੱਤ ਕੁ ਜਾਣੇ ਆਉਂਦੇ ਹੁੰਦੇ ਨੇ ਚਲੋ ਵਧੀ ਵੀ ਜਾਂਦੇ ਨੇ ਸਿਮਰਨ ਕਰਦੇ ਨੇ ਆ ਕੇ ਇੱਥੇ ਚਲੋ
ਤਹਾਂ ਨਿਰੰਜਨ ਰਮਈਆ ਹੋਏ
ਉੱਥੇ ਸਾਧ ਸੰਗਤ 'ਚ ਫਿਰ ਨਿਰੰਜਨ ਸ਼ੁੱਧ ਰੂਪ ਪਰਮੇਸ਼ਰ ਦਾ ਰਮਈਆ ਰਮੇ ਹੋਏ ਦਾ ਵਾਸਾ ਹੁੰਦਾ ਰਹਾਓ
ਰਹਾਓ ਦੇਵ ਸਥਾਨ ਹੈ ਕਿਆ ਨਿਸ਼ਾਨੀ
ਹਾਂ ਪਹਿਲਾਂ ਦੇਵ ਸਥਾਨ ਦਾ ਕਦੇ ਦਸਵਾਂ ਦੁਆਰ ਹੁਣ ਦੇਵ ਸਥਾਨ ਕਿਹੜਾ ਹੈ ਗੁਰੂ ਕੀ ਸਾਧ ਸੰਗਤ ਇਹਦੀ ਨਿਸ਼ਾਨੀ ਕੀ ਹੈ ਹਾਂਜੀ
ਤਹ ਬਾਜੇ ਸ਼ਬਦ ਅਨਾਹਦ ਬਾਣੀ
ਇੱਥੇ ਆ ਉਹਨਾਂ ਦੀ ਨਿਸ਼ਾਨੀ ਹੈ ਸਤਸੰਗ 'ਚ ਆ ਕੇ ਜਿਹੜੇ ਨੇ ਵੱਜਦੇ ਨੇ ਵਾਜੇ ਜੀ ਕੀਰਤਨ ਦੇ ਆਸਾ ਦੀ ਵਾਰ ਸ਼ੁਰੂ ਹੋ ਜਾਂਦੀ ਹੈ ਜਾਂ ਸਵੇਰੇ ਸਿਮਰਨ ਦੇ ਵਾਜੇ ਵਜਾਉਂਦੇ ਨੇ ਸਿੰਘ ਉੱਚੀ ਉੱਚੀ ਜੋਟੀਆਂ 'ਚ ਮਿਲ ਕੇ ਵਾਹਿਗੁਰੂ ਉੱਚੀ ਉੱਚੀ ਚੱਲਦਾ ਕੰਮ ਫਿਰ ਅਤੇ ਉਹ ਵਾਜੇ ਵੱਜਦੇ ਨੇ ਸਿਮਰਨ ਦੇ। ਹਾਂ
ਤੈ ਚੰਦ ਨਾ ਸੂਰਜ ਪਾਉਣ ਨਾ ਪਾਣੀ,
ਇੱਥੇ ਚੰਦ ਨਾ ਸੂਰਜ ਹਰ ਇੱਕ ਸੋਗ ਨਹੀਂ ਕੋਈ ਹੁੰਦਾ ਉਸ ਵੇਲੇ, ਪਾਉਣ ਨਾ ਪਾਣੀ ਰਜੋ ਗੁਣ ਤਮੋ ਗੁਣ ਸਤੋ ਗੁਣ ਦੇ ਵੀ ਥਾਂ ਨਹੀਂ ਇੱਥੇ ਰਹਿ ਜਾਂਦੀ। ਹਾਂਜੀ ਭਜਾ ਦਿੰਦੇ ਨੇ ਸਾਰਿਆਂ ਨੂੰ, ਕਲਯੁੱਗ ਭੱਜ ਜਾਂਦਾ ਹੈ, ਪਰ ਗੁਆਂਢੀ ਸੋਚਦੇ ਨੇ ਸਿੱਖਾਂ ਨੂੰ ਕੀ ਹੋ ਗਿਆ। ਚਲੋ ਹਾਂਜੀ
ਸਾਖੀ ਜਾਗੀ ਗੁਰਮੁਖ ਜਾਣੀ,
ਸਾਖੀ ਜਾਗੀ ਇਹ ਗੁਰਾਂ ਦੀ ਸਿੱਖਿਆ ਦੁਆਰਾ ਜਦੋਂ ਬਿਰਤੀ ਜਾਗੀ ਨਾ ਫਿਰ ਗੁਰਮੁਖਾਂ ਨੇ ਇਹ ਥਾਂ ਨੂੰ ਜਾਣ ਲਿਆ ਸਾਧ ਸੰਗਤ ਵਾਲੀ ਨੂੰ। ਹਾਂਜੀ ਵੀ ਪਰਮੇਸ਼ੁਰ ਇੱਥੇ ਵੱਸਦਾ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਹਾਂ ਚਲੋ
ਉਪਜੈ ਗਿਆਨ ਦੁਰਮਤ ਸੀਜੈ,
ਉਪਜੈ ਗਿਆਨ ਉੱਥੇ ਫਿਰ ਗਿਆਨ ਪੈਦਾ ਹੁੰਦਾ ਹੈ ਸਿਮਰਨ ਦੁਆਰਾ ਕਥਾ ਦੁਆਰਾ ਬ੍ਰਹਮ ਵਿੱਦਿਆ ਸਿੱਖ ਕੇ। ਕੁਛ ਤਾਂ ਗਿਆਨ ਆ ਹੀ ਰਿਹਾ ਨਾ ਤੁਹਾਨੂੰ, ਕਿੰਨਾ ਪਤਾ ਲੱਗ ਗਿਆ ਹੁਣ ਤੱਕ ਮੁੜ ਤੋਂ ਲੈ ਕੇ ਜਿੰਨਾ ਜਦੋਂ ਦੇ ਸਿੱਖ ਰਹੇ ਹੋ। ਹਾਂਜੀ ਮੇਰੇ ਵਰਗੇ ਬੁੱਧੂ ਨੂੰ ਘੇਰ ਸਕਦੇ ਹੋ। ਚਲੋ ਅੱਗੇ
ਅੰਮ੍ਰਿਤ ਰਸ ਗਗਨਾਂਤਰ ਬੀਜੈ,
ਅੰਮ੍ਰਿਤ ਰਸ ਫਿਰ ਉੱਥੇ ਗੁਰੂ ਕੀ ਸਾਧ ਸੰਗਤ 'ਚ ਭਾਈ ਜਿਹੜਾ ਝਰਦਾ ਹੈ ਨਾਮ ਸਿਮਰਨ ਦਾ ਅੰਮ੍ਰਿਤ ਰਸ ਬ੍ਰਹਮਾਨੰਦ ਜਿਹੜਾ ਹੈਗਾ। ਹਾਂਜੀ
ਇਸ ਕਲਾ
ਗਗਨਾਂਤਰ ਕਿਹਦਾ ਝਰਦਾ ਅੰਮ੍ਰਿਤ ਰਸ, ਉੱਥੇ ਗਗਨਾਂਤਰ ਆਪਾਂ ਦਸਵਾਂ ਦਾ ਅਰਥ ਕਰਿਆ ਸੀ, ਇੱਥੇ ਗਗਨਾਂਤਰ ਚੇਤਨ ਦੇ ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਰਸ ਹੈ ਗੁਰੂ ਕੀ ਸਾਧ ਸੰਗਤ 'ਚ ਝਰਦਾ, ਉਹਦੇ ਵਿੱਚ ਭਿੱਜ ਜਾਂਦਾ ਫਿਰ ਜਗਿਆਸੂ। ਚਲੋ ਅੱਗੇ
ਇਸ ਕਲਾ ਕੋ
ਇਸ ਕਲਾ
ਕਲਾ ਜੋ
ਜੋ ਕਲਾ ਦੇ ਵਿਚਾਰ
ਇਸ ਕਲਾ ਜੋ ਜਾਣੇ ਪਿਓ,
ਜਿਹੜੀ ਕਲਾ ਸ਼ਕਤੀ ਆ ਗੁਰੂ ਕੀ ਸਾਧ ਸੰਗਤ ਵਿੱਚ ਪ੍ਰਾਪਤ ਹੁੰਦੀ, ਇਹਦਾ ਜੇ ਇਸ ਭੇਦ ਨੂੰ ਕੋਈ ਜਾਣ ਲਵੇ ਉਹਨਾਂ ਨੂੰ ਫਿਰ
ਭੇਟੇ ਤਾਸ,
ਤਾਸ ਮੈਨੇ ਤਿਸ ਨੂੰ ਮਿਲ ਜਾਂਦਾ ਕੌਣ
ਪਰਮ ਗੁਰਦੇਵ,
ਪਰਮ ਜਿਹੜਾ ਅਸੀਂ ਪੂਜਿਆ ਪ੍ਰਕਾਸ਼ ਰੂਪ ਪਰਮੇਸ਼ਰ ਮਿਲ ਜਾਂਦਾ, ਦਿਓ ਮੈਨੇ ਪ੍ਰਕਾਸ਼ ਰੂਪ, ਗੁਰ ਮੈਨੇ ਪੂਜਿਆ ਗੁਰਦੇਵ, ਗੁਰ ਪੂਜਿਆ ਦਿਓ ਪ੍ਰਕਾਸ਼, ਜੋ ਪਰਮ ਪੂਜਿਆ ਪ੍ਰਕਾਸ਼ ਰੂਪ ਪਰਮੇਸ਼ਰ ਹੈ ਉਹ ਮਿਲ ਜਾਂਦਾ ਜੀ।
ਦਸਮ ਦੁਆਰਾ ਅਗਮ ਅਪਾਰਾ,
ਆ ਤੁਹਾਡੇ ਨਾਲ ਵਾਲੇ ਦਸਮ ਦੁਆਰ ਚਲੇ ਗਏ, ਦਸਵੇਂ ਦੁਆਰ ਚੱਲ ਕੇ ਠਾਇਓ, ਬੋਲੋ ਵਾਹਿਗੁਰੂ। ਚਲੋ ਅੱਗੇ ਹਾਂਜੀ
ਦਸਮ ਦੁਆਰਾ ਅਗਮ ਅਪਾਰਾ,
ਇਹ ਦਸਵੇਂ ਦੁਆਰ ਕਿਹੜਾ ਜੀ, ਗੁਰੂ ਕੀ ਸਾਧ ਸੰਗ ਜਿਹੜਾ ਦਸਵਾਂ ਦੁਆਰ ਹੈ ਨਾ ਇਹਦੇ ਵਿੱਚ ਦਸ ਚੀਜ਼ਾਂ ਦੀ ਪ੍ਰਾਪਤੀ, ਦਸਮ ਦਸ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਇਹ ਦੁਆਰੇ 'ਤੇ ਆ ਕੇ, ਦਸ ਚੀਜ਼ਾਂ ਦੀ ਨਿਵਿਰਤੀ ਹੁੰਦੀ ਹੈ ਉਹ ਕਿਹੜੀ ਹੈ, ਦਸ ਚੀਜ਼ਾਂ ਦੀ ਪ੍ਰਾਪਤੀ ਸੱਤ ਸੰਤੋਖ ਦਇਆ ਧਰਮ ਵਿਚਾਰ ਅਤੇ ਇਹ ਹੋ ਗਏ, ਹੋਰ ਜਿਹੜੇ ਨੇ ਹਾਂਜੀ ਹਾਂਜੀ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਪ੍ਰਾਪਤੀ ਇਹਨਾਂ ਦੀ ਹੋ ਗਈ ਸ਼ੁਭ ਗੁਣਾਂ ਦੇ ਜਿਹੜੇ ਨੇ ਨਾਲ ਜਿਹੜੇ ਸੀ ਕਰਣਾ ਮੁਦਤਾ ਮੈਤਰੀ ਉਪੇਖਿਆ ਇਹ ਜਿਹੜੇ ਸ਼ੁਭ ਗੁਣ ਇਹ ਵੀ ਨਾਲ ਨਾਲ ਆ ਗਏ, ਇਹਨਾਂ ਦਸਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਨਿਵਿਰਤੀ ਕਿਹਨਾਂ ਦੀ ਹੋਈ, ਹਾਂਜੀ ਪੰਜੇ ਕਾਮ ਕਾਦਕਾਂ ਦੀ ਅਤੇ ਪੰਜ ਜਿਹੜੇ ਸੀ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਵਿਸ਼ੇ ਸੀ ਇਹਨਾਂ ਸਾਰਿਆਂ ਦੀ ਨਿਵਿਰਤੀ ਹੋ ਗਈ। ਹਾਂਜੀ ਸਤਸੰਗ ਚਾ ਕੇ
ਪਰਮ ਪੁਰਖ ਕੀ ਘਾਟੀ,
ਹਾਂ ਇਹ ਦੁਬਾਰੇ ਪੜ੍ਹੋ
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ,
ਹਾਂ ਇਹ ਜਿਹੜਾ ਅਗਮ ਅਪਾਰ ਪਰਮੇਸ਼ੁਰ ਹੈ ਜਿਹੜਾ ਪਰਮ ਪੁਰਖ ਹੈ ਉਹਦੀ ਥਾਂ ਇਹ ਗੁਰੂ ਕੀ ਸਾਧ ਸੰਗਤ ਜਿੱਥੇ ਆ ਦਸ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦਸ ਚੀਜ਼ਾਂ ਦੀ ਨਿਵਿਰਤੀ ਹੁੰਦੀ ਹੈ। ਹਾਂਜੀ
ਉੱਪਰ ਹਾਟ ਹਾਟ ਪਰ ਆਲਾ,
ਹਾਂ
ਆਲੇ ਪੀਤਰ ਥਾਤੀ,
ਉੱਥੇ ਆਪਾਂ ਉੱਪਰ ਹਾਟ ਸਰੀਰ ਕਿਹਾ ਸੀ ਦਸਵਾਂ ਦੁਆਰ ਹੈ ਇਹ, ਉੱਪਰ ਹਾਟ ਸਾਰੀਆਂ ਪ੍ਰਿਥਵੀਆਂ ਤੋਂ ਭਾਰਤ ਖੰਡ ਜਿਹੜਾ ਸਾਰਿਆਂ ਤੋਂ ਉੱਪਰ ਹੈ, ਜਿਹਨੇ ਦੇਸ਼ ਨੇ ਸਾਰੇ ਦੇਸ਼ਾਂ ਦੀ ਧਰਤੀ ਤੋਂ ਭਾਰਤ ਖੰਡ ਜਿਹੜੀ ਧਰਤੀ ਹੈ ਸਭ ਤੋਂ ਉੱਪਰ ਹੈ, ਇੱਥੇ ਸਾਰੇ ਅਵਤਾਰ ਹੋਏ ਰਿਸ਼ੀ ਮੁਨੀ ਹੋਏ ਅਤੇ ਇੱਥੇ ਹੀ ਭਗਤੀ ਇਹ ਖੰਡ 'ਚ ਹੋਈ ਹੈ, ਸਾਰੇ ਅਵਤਾਰ ਆਏ ਨੇ, ਇਸ ਕਰਕੇ ਉੱਪਰ ਹਾਟ ਇਹ ਸਾਰੀਆਂ ਧਰਤੀਆਂ ਦੇ ਭਾਰਤ ਖੰਡ ਜਿਹੜੀ ਉੱਪਰ ਹੈ ਇੱਥੋਂ ਦੀ ਜਿਹੜੀ ਧਰਤੀ ਹੈ ਅੱਗੇ ਉੱਪਰ ਹਾਟ ਹਾਟ ਪਰ ਆਲਾ, ਹਾਂ ਇਹਦੇ ਵਿੱਚ ਜਿਹੜਾ ਹੈ ਗੁਰੂ ਕੀ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਆਲੇ ਪਿੱਤਰ ਥਾਤੀ, ਇਸ ਜਿਹੜਾ ਸਾਧ ਸੰਗਤ ਰੂਪੀ ਆਲਾ ਹੈ ਇਹਦੇ ਵਿੱਚ ਥਾਤੀ ਨਾਮ ਥੈਲੀ, ਥੈਲੀ ਕਾਹਦੀ ਹੈ ਬ੍ਰਹਮ ਦੀ ਪ੍ਰਾਪਤੀ ਦੀ, ਉਹ ਥੈਲੀ ਇੱਥੋਂ ਮਿਲਦੀ ਹੈ। ਚਲੋ
ਜਾਗਤ ਰਹੇ ਸੋ ਕਬਹੋ ਨਾ ਸੋਵੈ,
ਇਹਦੇ ਵਿੱਚ ਜਿਹੜਾ ਸਤਸੰਗ 'ਚ ਆਉਂਦਾ ਗਿਆਨ ਜਾਗਤ ਜਾਗਦਾ ਰਹਿੰਦਾ, ਅਗਿਆਨਤਾ ਦੀ ਨੀਂਦ 'ਚ ਕਦੇ ਨਹੀਂ ਸੌਂਦਾ ਫਿਰ ਉਹ, ਜਾਂ ਪ੍ਰਤੱਖ ਵੀ ਨਹੀਂ ਸੁਣਦਾ, ਨੀਂਦ ਘੱਟ ਜਾਂਦੀ ਹੈ, ਹਾਂਜੀ ਅੰਮ੍ਰਿਤ ਵੇਲੇ ਉੱਠ ਕੇ ਆਉਂਦੇ ਨੇ।
ਤੀਨ ਤਿਲੋਕ ਸਮਾਧ ਪਲੋਵੈ।
ਹਾਂ ਤਿਲੋਕ ਤਿੰਨੇ ਲੋਕਾਂ ਦੇ ਵਿੱਚ ਜਿਹੜੇ ਰਜੋ ਗੁਣ ਤਮੋ ਗੁਣ ਤਿੰਨੇ ਗੁਣ ਨੇ, ਜਦੋਂ ਸਮਾਧ ਪਲੋਵੈ ਸਤਸੰਗ ਚਾ ਕੇ ਸਮਾਧੀ ਲੱਗਣ ਲੱਗ ਗਈ ਤਾਂ ਇਹ ਜਿਹੜੇ ਤਿੰਨੇ ਗੁਣਾਂ ਨੂੰ ਪਲੋਵਾ ਮੈਨੇ ਭਾਵ ਕਰ ਦਿੰਦੇ ਨੇ, ਪਲੋਵਾ ਅਭਾਵ ਹੋ ਜਾਂਦੇ ਨੇ ਤਿੰਨੇ ਗੁਣ, ਰਜੋ ਗੁਣ ਤਮੋ ਗੁਣ ਸਤੋ ਗੁਣ। ਅੱਗੇ
ਬੀਜ ਮੰਤਰ ਲੈ ਹਿਰਦੈ
ਲੈ ਤੇ ਵਿਸਰਾਮ।
ਬੀਜ ਮੰਤਰ ਲੈ ਹਿਰਦੈ ਰਹਿ।
ਫਿਰ ਆਪਾਂ ਬੀਜ ਮੰਤਰ ਹੁਣ ਗੁਰਮਤ ਅਨੁਸਾਰ ਕਿਹੜਾ, ਇੱਕ ਓਅੰਕਾਰ ਬੀਜ ਮੰਤਰ ਲੈ ਕੇ ਉਹਨੂੰ ਹਿਰਦੇ 'ਚ ਰੱਖਦੇ ਨੇ। ਹਾਂਜੀ
ਮਨੁਆ ਉਲਟ ਸੁਨ ਮਹਿ ਗਹਿ।
ਮਨ ਉਲਟ ਕੇ ਉੱਥੇ ਸੁਣਨ ਦੇ ਆਪਣੇ ਦਸਵੇਂ ਅਰਥ ਕੀਤੇ ਸੀ, ਇੱਥੇ ਹੁਣ ਸੁਣਨ ਦਾ ਅਰਥ ਅਫੁਰ ਪਰਮੇਸ਼ਰ ਜਿਹੜਾ ਸੁਨ ਰੂਪ ਹੈ। ਮਨੁਆ ਉਲਟ ਕੇ ਸੰਸਾਰ ਵੱਲੋਂ ਅਫੁਰ ਪਰਮੇਸ਼ਰ ਦੇ ਵਿੱਚ ਗੁੰਥਨ ਹੋ ਜਾਂਦਾ ਗਹਿ ਮੈਨੇ। ਹਾਂਜੀ
ਜਾਗਤ ਰਹਿ ਨਾ ਅਲੀਆ ਭਖ ਹੈ।
ਗਿਆਨ ਜਾਗਤ ਜਾਗਦਾ ਰਹਿੰਦਾ, ਨਾ ਅਲੀਆ ਭਖ ਹੈ, ਪਦਾਰਥਾਂ ਦੀ ਪ੍ਰਾਪਤੀ ਵਾਸਤੇ ਝੂਠ ਨਹੀਂ ਬੋਲਦਾ ਫਿਰ ਉਹ ਸਤਸੰਗੀ।
ਪੰਚੋ ਇੰਦਰੀ ਵਸ ਕਰ ਰੱਖ ਹੈ।
ਪੰਜੇ ਇੰਦਰੀਆਂ ਨੂੰ ਗਿਆਨ ਇੰਦਰੀਆਂ ਨੂੰ ਕੰਟਰੋਲ 'ਚ ਰੱਖਦਾ ਉਹ ਵੀ।
ਗੁਰ ਕੀ ਸਾਖੀ ਰੱਖ ਹੈ ਚੀਤ।
ਗੁਰਾਂ ਦੀ ਦਿੱਤੀ ਹੋਈ ਸਾਖੀ ਮੈਨੇ ਸਿੱਖਿਆ ਨੂੰ ਚਿੱਤ 'ਚ ਵਸਾ ਕੇ ਰੱਖਦਾ ਜੋ ਗੁਰਾਂ ਨੇ ਕਿਹਾ।
ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ।
ਹਾਂ ਮਨ ਅਤੇ ਤਨ ਨੂੰ ਅਰਪਣ ਕਰ ਦਿੰਦਾ ਵਾਹਿਗੁਰੂ ਦੀ ਪ੍ਰੀਤੀ ਵਿੱਚ। ਜਿਵੇਂ ਆਪਾਂ ਆਨੰਦ ਸਾਹਿਬ ਜੋ ਰੋਜ਼ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕਹੋ ਹੁਕਮ ਮੰਨਿਆ ਪਾਈਏ, ਸਭ ਕੁਛ ਸੌਂਪ ਦਿੰਦਾ। ਲਓ ਮਹਾਰਾ ਤਨ ਵੀ ਤੁਹਾਡਾ, ਹੁਣ ਮਨ ਵੀ ਆਪ ਜੀ ਦਾ, ਕੇਵਲ ਹੁਣ ਆਪਦੇ ਵਿੱਚ ਪ੍ਰੀਤ ਰਹਿ ਗਈ ਹੈ। ਸਾਡਾ ਤਾਂ ਮਨ ਵੀ ਆਪਣਾ ਜੇ, ਸਰੀਰ ਵੀ ਆਪਣਾ, ਸੌਂਪਿਆ ਕੁਝ ਵੀ ਨਹੀਂ, ਨਾ ਧਨ ਸੌਂਪਿਆ ਨਾ ਮਨ, ਸਭ ਕੁਛ ਆਪਣਾ ਹੀ ਹੈ ਜੀ। ਚਲੋ ਜਿਹਨੇ ਸੌਂਪਤਾ ਪਾਈ ਉਹ ਕੋਈ ਪ੍ਰਾਪਤੀਆਂ ਵਾਲੇ ਨੇ, ਕਈ ਸੌਂਪੀ ਬੈਠੇ ਹੋਣਗੇ ਪਤਾ ਨਹੀਂ ਲੱਗਦਾ। ਚਲੋ
ਕਰ ਪੱਲਵ ਸਾਖਾ ਵਿਚਾਰੈ।
ਕਰ ਪੱਲਵ ਸਾਖਾ ਵਿਚਾਰੈ। ਹੁਣ ਇੱਥੇ ਪੱਲਵ ਨਾਮ, ਉੱਥੇ ਆਪਾਂ ਪੱਤਿਆਂ ਦਾ ਕੀਤਾ ਸੀ, ਇੱਥੇ ਪੱਲਵ ਨਾਮ ਜਹਾਜ਼ ਦਾ, ਜਿਹੜੀ ਇਹ ਗੁਰੂ ਕੀ ਸਾਧ ਸੰਗਤ ਚਾ ਕੇ ਨਾਮ ਦਾ ਨਾਮ ਰੂਪੀ ਸਿਮਰਨ ਰੂਪੀ ਜਹਾਜ਼ 'ਤੇ ਚੜ੍ਹੇ, ਸਾਖਾ ਵਿਚਾਰੈ, ਇਉਂ ਗੁਰੂ ਦੀ ਸਿੱਖਿਆ ਦੀ ਵਿਚਾਰ ਫਿਰ ਹੋਈ। ਇੱਥੇ ਸਾਖਾ ਨਾਮ ਸਿੱਖਿਆ ਦਾ, ਉੱਥੇ ਸਾਖਾ ਨਾਮ ਟਾਹਣੀਆਂ ਦਾ ਸੀ। ਹਾਂਜੀ
ਆਪਣਾ ਜਨਮ ਨਾ ਜੂਏ ਹਾਰੇ।
ਆਪਣੇ ਜਨਮ ਨੂੰ ਫਿਰ ਜੂਏ 'ਚ ਨਹੀਂ ਹਾਰਦਾ, ਜਨਮ 'ਤੇ ਵਿਸਰਾਮ ਕਰਨਾ। ਆਪਣਾ ਜਨਮ,
ਆਪਣਾ ਜਨਮ,
ਫਿਰ ਆਪਣੇ ਜਨਮ ਨੂੰ
ਜੂਏ
ਜੂਏ ਦੀ ਆਵਾਜ਼ ਵਿੱਚ ਹਾਰ ਕੇ ਨਹੀਂ ਜਾਂਦਾ।
ਅਸੁਰ ਨਦੀ ਕਾ ਬੰਧੈ ਮੂਲ।
ਉੱਥੇ ਅਸੁਰ ਨਦੀ ਆਪਾਂ ਨੇ ਪਾਣ ਵਾਜੂ ਅਰਥ ਕੀਤਾ ਸੀ, ਇੱਥੇ ਅਸੁਰ ਨਦੀ ਕਿਹੜੀ ਹੈ, ਜਿਹੜੀ ਅਸੁਰੀ ਸੰਪਦਾ ਹੈ। ਅਸੁਰੀ ਸੰਪਦਾ ਕਿਹੜੀ ਹੈ, ਦੈਵੀ ਸੰਪਦਾ, ਸਤ ਸੰਤੋਖ, ਦਇਆ, ਧਰਮ, ਵਿਚਾਰ, ਇਹ ਤੋਂ ਉਲਟ ਜਿਹੜੇ ਨੇ ਗੁਣ ਔਗਣ ਨੇ ਉਹ ਸੂਰੀ ਸੰਪਦਾ ਹੈ। ਉਹਨਾਂ ਦਾ ਬੰਧਾ ਹੈ ਮੂਲ, ਉਹਨਾਂ ਨੂੰ ਜਿਹੜਾ ਸੀ ਮੂਲ ਕੀ ਹੈ ਇਹਨਾਂ ਦਾ, ਅਸੂਰੀ ਸੰਪਦਾ ਦਾ ਮੂਲ ਮੁੱਢ ਕੀ ਹੈ, ਅਗਿਆਨ, ਬਸ ਉਹਨੂੰ ਰੋਕ ਲੈਂਦਾ ਫਿਰ ਬੰਦਾ ਬਣੇ, ਅਗਿਆਨ ਨੂੰ ਰੋਕ ਲੈਂਦਾ। ਹਾਂਜੀ ਅਸੂਰੀ ਸੰਪਦਾ ਨੂੰ ਰੋਕ ਲੈਂਦਾ, ਮਾੜੇ ਔਗਣਾਂ ਨੂੰ ਆਉਣੇ ਨਹੀਂ ਦਿੰਦਾ ਜਿਹੜੀ ਅਸੂਰੀ ਸੰਪਦਾ ਨੇ। ਹਾਂਜੀ ਸ਼ੁਭ ਗੁਣਾਂ ਨੂੰ ਦੇਵੀ ਸੰਪਦਾ ਕਹਿੰਦੇ ਨੇ, ਜਿਹੜੇ ਅਸ਼ੁਭ ਗੁਣ ਨੇ ਉਹਨਾਂ ਨੂੰ ਅਸੂਰੀ ਸੰਪਦਾ।
ਪੱਛਮ ਫੇਰ ਚੜ੍ਹਾਵੇ ਸੂਰ।
ਹਾਂ ਪੱਛਮ ਫੇਰ ਚੜ੍ਹਾਵੇ ਸੂਰ। ਸੋ ਪੱਛਮ ਨਾਮ ਇੱਥੇ ਸੰਸਾਰ ਦਾ, ਸੰਸਾਰ ਵੱਲੋਂ ਬਿਰਤੀ ਨੂੰ ਫੇਰ ਮੈਨੇ ਮੋੜ ਕੇ, ਸੰਸਾਰ ਵੱਲੋਂ ਹਟਾ ਕੇ ਰੱਬ ਵਾਲੇ ਪਾਸੇ ਲਾ ਕੇ ਚੜ੍ਹਾਵੇ ਸੂਰ। ਸੂਰ ਨਾਮ ਇੱਥੇ ਪ੍ਰਕਾਸ਼ ਦਾ, ਜਿਹੜਾ ਪ੍ਰਕਾਸ਼ ਰੂਪ ਪਰਮੇਸ਼ਰ ਹੈ ਉਹਦੇ ਵਿੱਚ ਬਿਰਤੀ 'ਚ ਜੋੜਦਾ ਫਿਰ ਉਹ ਸੰਸਾਰ ਵੱਲੋਂ ਹਟਾ ਕੇ, ਨਹੀਂ ਤਾਂ ਸਾਰੀ ਜ਼ਿੰਦਗੀ ਸੰਸਾਰ ਨਾਲ ਹੀ ਜੁੜੀ ਰਹਿੰਦੀ ਹੈ, ਸੰਸਾਰਾਕਾਰ ਬਿਰਤੀ ਹੋਈ ਰਹਿੰਦੀ ਹੈ, ਬ੍ਰਹਮਾਕਾਰ ਕਦੇ ਹੋਈ ਹੋ ਨਹੀਂ। ਸੋ ਸੰਸਾਰ ਵੱਲੋਂ ਬਿਰਤੀ ਹਟਾ ਕੇ ਬ੍ਰਹਮਾਕਾਰ ਕਰਕੇ। ਹਾਂਜੀ
ਅਜਰ ਜਰੈ ਸੋ ਨਿਜਰ ਚਰੈ।
ਅਜਰ ਜਿਹੜੇ ਨਹੀਂ ਜਰੇ ਜਾਂਦੇ, ਕਾਮ ਕਰੋ ਲੋਭ ਹੰਕਾਰ ਆਦਿਕ ਜਰਨੇ ਬੜੇ ਔਖੇ ਨੇ, ਇਹਨਾਂ ਨੂੰ ਜਰਾ ਮੈਨੇ ਸਾੜ ਦੇਵੇ ਫਿਰ। ਸੋ ਨਿਜਰ ਚਰੈ, ਜਦੋਂ ਇਹ ਸੜ ਗਏ ਫਿਰ ਤਾਂ ਇੱਕ ਰਸ ਅੰਮ੍ਰਿਤ ਦੀਆਂ ਧਾਰਾਂ ਦੋਨੋਂ ਵਗ ਆਉਂਦੀਆਂ ਨੇ। ਹਾਂਜੀ
ਜਗਨਨਾਥ ਸਿਓ ਗੋਸਟ ਕਰੈ।
ਫਿਰ ਰੱਬ ਦੇ ਨਾਲ ਸਿੱਧੀਆਂ ਬੈਠ ਕੇ ਗੱਲਾਂ ਕਰਦਾ ਉਹ ਭਗਤ, ਜਿਵੇਂ ਬੇਣੀ ਨੇ ਕੀਤੀਆਂ, ਫਿਰ ਘਰ ਸਾਰਾ ਕੁਛ ਦੇ ਦਿੱਤਾ ਭਰਤਾ ਪਦਾਰਥਾਂ ਨਾਲ, ਇਉਂ ਸਿੱਧੀਆਂ ਗੱਲਾਂ ਫਿਰ ਰੱਬ ਹੁੰਦੀਆਂ ਨੇ।
ਚੌਮੁਖ ਦੀਵਾ ਜੋਤ ਦੁਆਰ।
ਜਿਹੜਾ ਪਰਮੇਸ਼ਰ ਜੋਤੀ ਰੂਪ ਹੈ ਨਾ, ਉਹਦਾ ਸਤਸੰਗ ਜਿਹੜਾ ਦੁਆਰਾ ਹੈ ਇਹੀ ਚੌਮੁਖ ਦੀਵਾ ਹੈ। ਹਾਂਜੀ ਚਾਰ ਮੁਖੀਆ ਦੀਵਾ ਗੁਰੂ ਕੀ ਸਤਸੰਗਤ।
ਪਲੂ ਅਨਤ ਮੂਲ ਵਿਚਕਾਰ।
ਹਾਂ, ਪਲੂ ਉੱਥੇ ਪੱਤੇ ਅਰਥ ਕੀਤਾ ਸੀ, ਇੱਥੇ ਪਲੂ ਅਨਤ ਜਿਹੜਾ ਸੀ ਮੂਲ ਵਿਚਕਾਰ, ਮੂਲ ਰੂਪ ਆਤਮਾ ਜਿਹੜਾ ਉੱਥੇ ਪਲੂ ਮਨੇ ਲਾਂਭੇ ਕਰਕੇ ਸਾਰਾ ਕੁਛ, ਅਤੇ ਪਲੂ ਜਿਹੜਾ ਸੀ ਪੱਤੇ ਜਿਹੜੇ ਸੀ ਉੱਥੇ ਆਪਾਂ ਦਸਮ ਦੁਆਰ ਦੇ ਲਾਂਭੇ ਕੀਤੇ ਸੀ, ਇੱਥੇ ਪਲੂ ਜਿਹੜੇ ਨੇ ਪੱਤੇ ਕਿਹੜੇ, ਕਰਨਾ ਦੇ ਪੱਤੇ, ਕਰਨਾ ਮੁਦਤਾ ਮੈਤਰੀ ਉਪੇਖਿਆ। ਕਰਨਾ ਕੀ ਸੀ ਅੱਗੇ ਤੁਹਾਨੂੰ ਦੱਸਿਆ ਹੋਇਆ, ਕਰਨਾ ਕਿਸੇ 'ਤੇ ਤਰਸ ਕਰਨਾ, ਦਇਆ ਕਰਨੀ, ਇਹ ਗੁਣ ਆ ਗਿਆ। ਕਰਨਾ ਮੁਦਤਾ, ਮੁਦਤਾ ਕੀ ਹੈ, ਕਿਸੇ ਦੀ ਚੜ੍ਹਦੀ ਕਲਾ ਦੇਖ ਕੇ ਖੁਸ਼ ਹੋਣਾ, ਰੱਬਾ ਸ਼ੁਕਰ ਹੈ ਤੂੰ ਇਹਨੂੰ ਮਹਿਲ ਦੇ ਦਿੱਤੇ, ਰੱਬਾ ਸ਼ੁਕਰ ਹੈ ਤੂੰ ਇਹਨੂੰ ਗੱਡੀਆਂ ਦੇ ਦਿੱਤੀਆਂ, ਰੱਬਾ ਸ਼ੁਕਰ ਹੈ ਤੂੰ ਇਹਨੂੰ ਹੋਰ ਰੋਗ ਦਿੱਤਾ, ਤੂੰ ਇਹਨੂੰ ਸਰੀਰ ਛੜਦੀ ਕਰੀ ਚੜ੍ਹਦੀ ਦੇਖ ਕੇ ਈਰਖਾ ਨਾ ਕਰਨੀ, ਸ਼ੁਕਰ ਹੈ ਰੱਬਾ ਇਹਨਾਂ ਦਾ ਆ ਜਿਹੜਾ ਸਟੋਰ ਵਧੀਆ ਚੱਲਦਾ, ਉਹ ਦੇਖ ਕੇ ਖੁਸ਼ ਹੋਣਾ, ਇਉਂ ਉਹ ਦੇਖ ਉਹਨੂੰ ਮੁਦਤਾ ਕਹਿੰਦੇ ਨੇ। ਜਾਂ ਖੁਸ਼ ਹੋਣਾ ਚੰਗੀ ਗੱਲ ਹੈ, ਇਹਨਾਂ ਨੇ ਅੰਮ੍ਰਿਤ ਛਕ ਲਿਆ, ਖੁਸ਼ ਹੋਣਾ ਦੇਖ ਕੇ ਚੰਗੀ ਗੱਲ ਹੈ, ਅੰਮ੍ਰਿਤ ਵੇਲੇ ਆਉਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਦੇਖ ਕੇ ਖੁਸ਼ ਹੋਣਾ ਇਹਨੂੰ ਮੁਦਤਾ ਕਹਿੰਦੇ ਨੇ। ਅੱਗੇ ਉਪੇਖਿਆ, ਕਰਨਾ ਮੁਦਤਾ ਮੈਤਰੀ, ਚੌਥਾ ਮੈਤਰੀ ਕੀ ਹੈ, ਸਭ ਨੂੰ ਮਿੱਤਰ ਸਮਝਣਾ, ਕਿਸੇ ਨੂੰ ਦੁਸ਼ਮਣ ਭਾਵਨਾ ਨਾਲ ਨਾ ਦੇਖਣਾ, ਮੇਰਾ ਰੱਬ ਵਸਦਾ ਸਾਰਿਆਂ 'ਚ, ਮੇਰਾ ਮਿੱਤਰ ਹੀ ਹੈ, ਦੁਸ਼ਮਣ ਪਣਾ ਖਤਮ ਹੋ ਜਾਂਦਾ। ਅਤੇ ਉਪੇਖਿਆ, ਫਿਰ ਜਿਹੜੀ ਉਹ ਸਮਝਾਉਣ, ਕੋਈ ਮਾੜੇ ਪਾਸੇ ਜਾਂਦਾ ਹੈ ਉਹਨੂੰ ਸਮਝਾਓ, ਨਾ ਭਾਈ ਔਗਲ ਨਾ ਕਰ, ਸ਼ਰਾਬ ਨਾ ਪੀ, ਨਸ਼ਾ ਨਾ ਕਰ, ਸੰਗਤ ਵਿੱਚ ਆਇਆ ਕਰ, ਕੁਸੰਗਤ ਵਾਲੇ ਪਾਸੇ ਨਾ ਜਾ। ਸਮਝਾਉਣਾ ਦੋ ਵਾਰੀ, ਚਾਰ ਵਾਰੀ, ਛੇ ਵਾਰੀ, ਦਸ ਵਾਰੀ ਯਤਨ ਕਰਨਾ, ਫਿਰ ਜੇ ਨਾ ਵੀ ਮੁੜੇ ਹਟੇ ਨਾ, ਫਿਰ ਉਹਦੇ ਉਹਦੇ ਕਰਮਾਂ 'ਤੇ ਛੱਡ ਦੇਣਾ, ਫਿਰ ਸਮਝਾਉਣ ਦੀ ਲੋੜ ਨਹੀਂ ਰਹਿ ਜਾਂਦੀ, ਵੇਖਿਆ ਮੈਨੂੰ ਲੋੜ ਨਹੀਂ ਰਹਿ ਜਾਂਦੀ ਫਿਰ। ਸੋ ਇਸ ਤਰ੍ਹਾਂ ਇਹ ਫਿਰ ਪੱਲੂ ਜਿਹੜੇ ਸੀ ਇਹ ਬਣਾਉਣੇ ਕੀਤੇ, ਪੱਤੇ ਜਿਹੜੇ ਸੀ, ਕਰਨਾ ਮੁਦਤਾ ਮੈਤਰੀ ਉਪੇਖਿਆ ਦੇ। ਚਲੋ
ਸਰ,
ਫਿਰ ਮੂਲ ਵਿਚਕਾਰ, ਮੂਲ ਜਿਹੜਾ ਪਰਮੇਸ਼ਰ ਆਤਮਾ ਬੈਠਾ ਹੈ ਉਹ ਵਿਚਕਾਰ, ਉਹਨੂੰ ਵਿਚਕਾਰ ਫਿਰ ਹਿਰਦੇ ਦੇ ਨਿਸ਼ਚੇ ਕਰਦਾ ਹੈ। ਚਲੋ
ਸਰਬ ਕਲਾ ਲੈ ਆਪੇ ਰਹੇ,
ਸਰਬ ਕਲਾ ਲੈ ਅਤੇ ਵਿਸ਼ਰਾਮ ਕਰੋ, ਸਰਬ ਕਲਾ ਲੈ,
ਸਰਬ ਕਲਾ ਲੈ,
ਫਿਰ ਪਰਮੇਸ਼ਰ ਸਾਰੀਆਂ ਸ਼ਕਤੀਆਂ ਲੈ ਕੇ ਆਪੇ ਰਹੇ, ਆਪੇ ਦੇ ਅੰਦਰ ਫਿਰ ਜਿਹੜਾ ਹੈ ਭਾਈ ਰਹਿੰਦਾ, ਉਹ ਨਿਸ਼ਚਾ ਹੋ ਜਾਂਦਾ ਵੀ ਹਾਂ ਆਤਮਾ ਦਾ, ਵੀ ਮੈਂ ਸਰੀਰ ਨਹੀਂ ਮੈਂ ਆਤਮਾ ਵਾਂ, ਉਹ ਸਾਰੀਆਂ ਕਲਾ ਲੈ ਕੇ ਸ਼ਕਤੀਆਂ ਮੇਰੇ ਅੰਦਰ ਬੈਠਾ ਹੈ। ਹਾਂਜੀ, ਬਾਹਰ ਨਹੀਂ ਕਿਤੇ, ਬਾਹਰ ਵੀ ਹੈਗਾ ਅੰਦਰੋਂ ਵੀ। ਚਲੋ
ਮਨ ਮਾਣਕ ਰਤਨਾ ਮਹਿ ਗੁਹੈ,
ਮਨ ਨੂੰ ਫਿਰ ਮਾਣਕ ਦੀ ਤਰ੍ਹਾਂ ਸ਼ੁੱਧ ਕਰਕੇ, ਰਤਨਾ ਮਹਿ ਗੁਹੈ, ਰਤਨਾ ਵਾਂਗੂ ਜਿਹੜਾ ਪਰਮੇਸ਼ਰ ਹੈ ਉਹਦੇ ਵਿੱਚ ਗੁੰਥਣ ਕਰ ਲੈਂਦਾ, ਗੁਹੈ ਮੈਨੇ ਗੁੰਥਣ ਕਰਨਾ, ਪਰੋ ਲੈਣਾ। ਚਲੋ ਮਸਤਕ ਪਦਮ,
ਮਸਤਕ ਪਦਮ,
ਉੱਥੇ ਆਪਾਂ ਮਸਤਕ ਅਰਥ ਕੀਤੇ ਸੀ ਦਸਵੇਂ ਦੁਆਰ ਦੇ, ਇੱਥੇ ਮਸਤਕ ਸ਼੍ਰੋਮਣੀ ਪਦਮ ਕਮਲ ਫੁੱਲ ਦੀ ਨਿਆਈ ਕੀ ਹੈ, ਗੁਰੂ ਕੀ ਸਾਧ ਸੰਗਤ ਦੁਆਲਾ ਹੈ ਮਣੀ, ਇਹਦੇ ਦੁਆਲੇ ਫਿਰ ਮਣੀਆਂ ਕਿਹੜੀਆਂ ਨੇ, ਸਿਮਰਨ ਦੀਆਂ, ਭਗਤੀ ਦੀਆਂ, ਸ਼ੁਭ ਗੁਣਾਂ ਦੀਆਂ ਉਹ ਮਣੀਆਂ। ਚਲੋ
ਮਾਹੇ ਨਿਰੰਜਨ ਤ੍ਰਿਪਵਨ,
ਉਹ ਸਤਸੰਗ ਦੇ ਵਿੱਚ ਫਿਰ ਮਾਹੇ ਮੈਨੇ ਵਿੱਚ ਨਿਰੰਜਨ ਪਰਮੇਸ਼ਰ ਜਿਹੜਾ ਹੈ ਤਿੰਨੇ ਭਾਵਨਾ ਦਾ ਧਨੀ ਮਾਲਕ ਪ੍ਰਾਪਤ ਹੋ ਜਾਂਦਾ ਹੈ। ਹਾਂਜੀ,
ਪੰਜ ਸ਼ਬਦ ਨਿਰਮਾਇਲ ਬਾਜੇ,
ਗੁਰੂ ਕੀ ਸਾਧ ਸੰਗਤ ਫਿਰ ਕੀਰਤਨ ਦੇ ਜੋਟੀਆਂ ਸ਼ਬਦ ਪੜ੍ਹਨ ਦੇ ਨਿਰਮਲ ਬਾਜੇ ਵੱਜਦੇ ਨੇ।
ਢੁਲਕੇ ਚਵਰ ਸੰਖ ਕੰਨ ਗਾਜੇ,
ਹਾਂ ਢੁਲਕੇ ਚਵਰ, ਪ੍ਰਤੱਖ ਗੁਰੂ ਗ੍ਰੰਥ ਸਾਹਿਬ ਦੇ ਚੌਰ ਝੁਲਦਾ, ਪ੍ਰੇਮ ਨਾਲ ਸੰਗਤਾਂ ਕਰਦੀਆਂ ਨੇ, ਸੰਖ ਦੀ ਨਿਆਈ ਭਾਈ ਫਿਰ ਉੱਚੀ ਜੋਟੀਆਂ 'ਚ ਆਵਾਜ਼ਾਂ ਆਉਂਦੀਆਂ ਨੇ, ਘਨ ਮੈਨੇ ਬੱਦਲ ਵਾਂਗੂ ਗਰਜ ਆਉਂਦੀ ਹੈ ਫਿਰ ਜਦੋਂ ਸਿਮਰਨ ਕਰਦੇ ਨੇ। ਹਾਂਜੀ,
ਦਲਮਲ ਦੈਤੋ ਗੁਰਮੁਖ ਗਿਆਨ,
ਫਿਰ ਜਿਹੜਾ ਸੀ ਪੰਜੜੇ ਦੈਂਤ ਸੀ ਨਾ, ਉਹਨਾਂ ਦੇ ਦਲਾਂ ਨੂੰ ਦਲ ਦਿੱਤਾ, ਮਲ ਦਿੱਤਾ, ਗੁਰੂਆਂ ਦੁਆਰਾ ਗਿਆਨ ਪ੍ਰਾਪਤ ਹੋ ਗਿਆ, ਫਿਰ ਗੁਰਮੁਖ ਬਣ ਗਿਆ। ਹਾਂਜੀ,
ਬੇਣੀ ਜਾਚੈ ਤੇਰਾ ਨਾਮ,
ਭਗਤ ਬੇਣੀ ਜੀ ਕਹਿੰਦੇ ਉਹ ਭਗਤੀ ਮਾਰਗ ਦੁਆਰਾ ਮੈਂ ਤੇਰਾ ਨਾਮ ਜਿਹੜਾ ਹੈ ਜਾਚਾ ਮੰਗਦਾ ਜੀ, ਇਹ ਭਗਤੀ ਮਾਰਗ ਦੁਆਰਾ ਅਰਥ ਸੀ। ਆ ਗਏ ਸਮਝ ਕਿ ਨਹੀਂ? ਠੀਕ, ਸ਼ੁਕਰ ਹੈ, ਕੱਲ੍ਹ ਨੂੰ ਫਿਰ ਸੁਣਾਇਓ ਸਾਰੇ। ਚਲੋ
ਰਾਗ ਨਟ ਨਾਰਾਇਣ,
ਹਾਂਜੀ ਨਵਾਂ ਰਾਗ ਸ਼ੁਰੂ ਹੋਣ ਲੱਗਾ, ਕਿਹੜਾ ਮੁੱਕਿਆ ਆਪਣਾ, ਕਿਨਵਾਂ ਰਾਗ ਮੁੱਕਿਆ ਹੈ, ਅਠਾਰਾਂ ਸਵੇਰ ਵਾਲੇ ਨੂੰ ਕਿਸੇ ਨੂੰ ਚੇਤੇ ਆ, ਬਸ ਆ ਬਸ ਬਾਈ, ਸ਼ਾਮ ਵਾਲੇ ਨੂੰ ਚੇਤੇ ਰਹਿ ਕੇ ਅਠਾਰਵਾਂ ਰਾਗ ਹੈ, ਕਿਸੇ ਰਸਤਾ ਨਹੀਂ ਦਿੱਤਾ ਜਾ ਕੇ। ਹਾਂਜੀ, ਸਵੇਰ ਨਾਲੇ ਭੁੱਲ ਗਏ ਵੀ ਕਿਨਵਾਂ ਰਾਗ ਹੈ, ਪਰ ਇਹ 18ਵਾਂ ਸਾਵਾ ਤੋਂ ਯਾਦ ਰਿਹਾ, ਸ਼ੁਰੂ ਕਿੰਨਵਾਂ ਹੋਣ ਲੱਗਾ ਹੈ? 19ਵਾਂ। ਇਹਦਾ ਕੀ ਨਾਂ ਹੈ? ਨਟ ਨਾਰਾਇਣ ਦਾ ਨਾਂ ਹੈ। ਕੁੱਲ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ? 31। ਸੋ 19ਵਾਂ ਹੁਣ ਆਪਣਾ ਸ਼ੁਰੂ ਹੋਣ ਲੱਗਾ ਹੈ। ਇਹ ਰਾਗ, ਇਹ ਰਾਗ ਹੈ ਕਿ ਰਾਗਣੀ ਹੈ? ਇਹ ਜਿਹੜਾ ਹੈਗਾ ਪੁੱਤਰ ਹੈ, ਰਾਗਣੀ ਨਹੀਂ, ਇਸਤਰੀ ਨਹੀਂ, ਪੁੱਤਰ ਹੈ। ਕਿਹੜੇ ਰਾਗ ਦਾ ਪੁੱਤਰ ਹੈ? ਕਈਆਂ ਨੇ ਕਿੰਨੀ ਵਾਰੀ ਸਹਿਜ ਪਾਠ ਕੀਤੇ ਹੋਣਗੇ, ਕਈ ਖੰਡ ਪਾਠਾਂ ਦੇ ਰੌਲਾਂ ਚੱਲਦੀਆਂ ਹੋਣਗੀਆਂ। ਦੱਸੋ ਉੱਥੇ ਲਿਖਿਆ ਹੋਇਆ ਹੈ ਬਈ ਇਹ ਭਾਈ ਕਿਹੜੇ ਰਾਗ ਦਾ ਪੁੱਤਰ ਹੈ? ਨਾ ਜੀ ਨਾ ਮਾਲ, ਨਾ ਜੀ ਉਹਦਾ ਵੀ। ਹਾਂਜੀ, ਛੇ ਗਿਣ ਲਓ, ਕਿਸੇ ਦਾ ਤਾਂ ਹੋਊਗਾ ਜੀ। ਛੇ ਮੁੱਖ ਰਾਗ ਨੇ। ਛੇ ਮੁੱਖ ਰਾਗ ਕਿਹੜੇ ਨੇ? ਪਹਿਲਾ ਸਰੀਰ ਭੈਰਵ ਰਾਗ, ਦੂਜਾ ਭੈਰਵ ਰਾਗ, ਤੀਜਾ ਮਾਲਕੌਸ ਰਾਗ, ਚੌਥਾ ਦੀਪਕ ਰਾਗ, ਪੰਜਵਾਂ ਸ੍ਰੀ ਰਾਗ, ਫਿਰ ਛੇਵਾਂ ਜਿਹੜਾ ਹੈਗਾ ਮੇਘ ਰਾਗ। ਇਉਂ ਮੁੱਖ ਛੇ ਰਾਗ ਨੇ। ਛੇ ਰਾਗਾਂ ਦੇ ਪੰਜ ਪੰਜ ਇਸਤਰੀਆਂ ਨੇ, ਅੱਠ ਅੱਠ ਪੁੱਤਰ ਨੇ। ਇਹ ਕਿਹੜੇ ਰਾਗ ਦਾ ਪੁੱਤਰ ਹੈ? ਉਹਦੇ 'ਚ ਲਿਖਿਆ ਉੱਥੇ ਕਿੰਨੀ ਵਾਰੀ ਤੁਸੀਂ ਪਾਠ ਕੀਤੇ ਨੇ। ਖਸ਼ਟਮ ਮੇਘ ਰਾਗ ਹੈਗਾ ਵੈ, ਪੰਚੋ ਸੰਘ ਬਰੰਗਲ ਦਾ ਵੈ, ਸੋਠ ਗੁਣ ਮਲਾਰੀ ਧੁਨੀ, ਹੁਣ ਗਾਵੈ ਆਸਾ ਗੁਣਗੁਣੀ। ਇਹ ਪੰਜ ਰਾਗਣੀਆਂ ਨੇ। ਬਹਿਰਾ ਤਰ ਗਜ ਤਰ ਕੇ ਦਾਰਾ, ਜਵਲੀ ਤਰ ਨਟ ਔ ਜਲ ਤਰ, ਨਟ ਆ ਗਿਆ ਨਾ ਦੇਖੋ, ਜਵਲੀ ਤਰ ਨਟ, ਨਟ ਨਰਾਇਣ, ਔ ਜਲ ਤਾਰਾ, ਪੁਨ ਗਾਵੈ ਸ਼ੰਕਰ ਔ ਸ਼ਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ। ਸੋ ਮੇਘ ਰਾਗ ਦਾ ਪੁੱਤਰ ਨਾ ਹੈ ਨਟ ਨਰਾਇਣ। ਗਾਉਣ ਦਾ ਸਮਾਂ ਕਦੋਂ ਹੈ? ਸੰਧਿਆ ਦੇ ਵੇਲੇ, ਵਰਖਾ ਰੁੱਤ ਵਿੱਚ ਸ਼ਾਮਾਂ ਦੇ ਵੇਲੇ ਰਾਗ ਗਾਇਆ ਜਾਂਦਾ ਹੈ। ਹਾਂਜੀ, ਤੁਸੀਂ ਕਦੋਂ ਗਾਉਂਦੇ ਹੋ? ਘਰਾੜੇ ਰਾਗ 'ਚ। ਚਲੋ ਸੁਣਾਓ ਜੀ, ਹੁਣ ਸੁਣਾਓ ਫਿਰ। ਰਾਗ ਨਟ ਨਾਰਾਇਣ।
ਰਾਗ ਨਟ ਨਾਰਾਇਣ,
ਮਹੱਲਾ ਚੌਥਾ।
ਮਹੱਲਾ
ਚੌਥੇ ਪਾਤਸ਼ਾਹ ਜੀ ਇਸ ਰਾਗ 'ਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹਾਂ, ਗਏ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਆਕੇ। ਨਿਰਵੈਰ,
ਨਿਰਵੈਰ,
ਨਿਰਵੈਰੂ ਵੀ ਨਹੀਂ ਕਰਨਾ, ਫਿਰ ਦੋ ਲੱਗ ਜਾਣਗੇ। ਨਿਰਵੈਰ,
ਨਿਰਵੈਰ,
ਹਾਂਜੀ ਅੱਗੇ।
ਅਕਾਲ ਮੂਰਤ,
ਅਕਾਲ ਮੂਰਤ, ਅਕਾਲ 'ਤੇ ਰੁਕਣਾ ਨਹੀਂ। ਅਕਾਲ ਮੂਰਤ,
ਅਕਾਲ ਮੂਰਤ,
ਤੱਤੇ ਨੂੰ ਸਿਆਰੀ ਲਾ ਕੇ। ਮੂਰਤ,
ਮੂਰਤ,
ਮੂਰਤ ਹੁਣ ਨਹੀਂ ਲੱਗੀ। ਮੂਰਤ,
ਮੂਰਤ,
ਹਾਂ ਹੁਣ ਲੱਗੀ ਆ।
ਅਜੂਨੀ,
ਅਜੂਨੀ ਸਹਿ ਭੰਗ, ਅਜੂਨੀ 'ਤੇ ਰੁਕਣਾ ਨਹੀਂ। ਅਜੂਨੀ ਸਹਿ ਭੰਗ,
ਅਜੂਨੀ ਸਹਿ ਭੰਗ,
ਹਾਂ ਸਹਿ ਭੰਗ ਕਰਨਾ ਕਿ ਸਹਿ ਭੰਗ ਕਰਨਾ ਕਿ ਸਹਿ ਭੰਗ,
ਸਹਿ ਭੰਗ,
ਹਾਂ ਸਹਿ ਭੰਗ,
ਸਹਿ ਭੰਗ,
ਭੰਗ ਨਹੀਂ ਗੱਗਾ ਨਹੀਂ ਬਣਾਉਂਦਾ, ਨੱਕ ਚਵਾਏ ਸਹਿ ਭੰਗ। ਹਾਂ, ਗੁਰਪ੍ਰਸਾਦ,
ਗੁਰਪ੍ਰਸਾਦ,
ਦੱਦੇ ਨੂੰ ਸਿਆਰੀ ਲਾ ਕੇ। ਗੁਰਪ੍ਰਸਾਦ,
ਗੁਰਪ੍ਰਸਾਦ,
ਹੁਣ ਲੱਗੀ ਹੈ ਸਿਆਰੀ। ਹਾਂ, ਇੱਕ ਇੱਕੋ ਨਾਂ ਆ ਗਿਆ ਫਿਰ, ਇਕੱਠਾ ਪਾਠ ਹੈ ਨਟ ਨਾਰਾਇਣ। ਇਕੱਠਾ ਹੋਣਾ ਤੁਹਾਡੇ ਕੋਲ? ਨਹੀਂ, ਜਿਹੜੀਆਂ ਟਕਸਾਲਿਆਂ ਨੇ ਦੇਖੋ, ਇਕੱਠਾ ਨਟ ਨਾਰਾਇਣ। ਹਾਂ, ਇੱਕ ਪੂਰਾ ਨਾਂ ਇਹਦਾ ਨਟ ਨਾਰਾਇਣ ਹੈ, ਜਿਹਨਾਂ 'ਚ ਨਹੀਂ ਇਕੱਠਾ ਕਰ ਲਓ। ਰਾਗ ਨਾ ਇਕੱਠਾ ਕਰੋ, ਨਟ ਨਾਰਾਇਣ ਇਕੱਠਾ ਕਰੋ, ਨਟ ਅਤੇ ਨਾਰਾਇਣ ਦੋਵੇਂ ਇਕੱਠੇ। ਹਾਂ ਚਲੋ ਜੀ ਅੱਗੇ।
ਮੇਰੇ ਮਨ ਜਪ ਅਹਿਨਸ ਨਾਮ ਹਰੇ।
ਮੇਰੇ ਪਿਆਰੇ ਮਨਾ, ਅਹਿਨਸ ਮੈਨੇ ਦਿਨੇ ਰਾਤ ਨਾਮ ਹਰੇ, ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਲੈ, ਦਿਨੇ ਰਾਤ ਜਪ, ਵੇਲੇ ਕੋ ਵੇਲੇ ਨਹੀਂ, ਕਦੇ ਕਦਾਈ ਨਹੀਂ, ਫਲ ਤਾਂ ਖੈਰ ਉਹਦਾ ਵੀ ਮਿਲਣਾ, ਪਰ ਨਿਤ ਜਪ। ਜਪਣ ਵਾਸਤੇ ਉਪਦੇਸ਼ ਕਿੱਥੋਂ ਮਿਲਣਾ? ਸੰਥਿਆ 'ਚੋਂ ਆ ਕੇ, ਸੋ ਇਸ ਕਰਕੇ ਨਿਤ ਆਇਆ ਕਰ ਸੰਥਿਆ 'ਚ, ਵੇਲੇ ਕੋ ਵੇਲੇ ਨਹੀਂ। ਚਲੋ,
ਕੋਟ ਕੋਟ ਦੁੱਖ ਬਹੁ ਕੀਨੇ,
ਕੋਟ ਕੋਟ ਦੁੱਖ ਬਹੁ ਕੀਨੇ। ਹੇ ਮਹਾਰਾਜ, ਇੱਕ ਅੱਧਾ ਦੁੱਖ ਕੋਈ ਅਸੀਂ ਕਰੋੜਾਂ ਹੀ ਦੁੱਖ ਕੀਤੇ ਨੇ, ਕਰੋੜਾਂ ਹੀ ਜਨਮਾਂ ਵਿੱਚ ਕੀਤੇ ਨੇ, ਇਹ ਜਨਮ ਦੇ ਨਹੀਂ, ਕਿੰਨੇ ਜਨਮਾਂ ਦੇ ਪਿੱਛੇ ਇਹ ਜਿਹੜੇ ਸਾਰੇ ਦੁੱਖ ਕੀਤੇ ਸੀ, ਇਹ ਦੁੱਖ ਫਿਰ ਬੋਲੋ ਜੋਗੇ।
ਸਭ ਪਰ ਹਰ ਪਾਸ ਧਰੇ,
ਜਦੋਂ ਨਾਮ ਜਪਿਆ, ਪਰ ਹਰ ਮੈਨੂੰ ਵਿਸ਼ੇਸ਼ ਕਰਕੇ ਤਿਆਗ ਕੇ, ਪਾਸ ਧਰੇ ਪਾਸੇ ਕਰਤੇ, ਲਾਂਭੇ ਕਰਤੇ ਸਾਰੇ ਦੁੱਖ ਜਨਮਾਂ ਜਨਮਾਂ ਦੇ, ਤਾਂ ਹੋਏ ਨੇ ਜੇ ਨਾਮ ਜਪਿਆ, ਲਾਂਭੇ ਹੋ ਗਏ, ਪਾਸੇ ਹੋ ਗਏ।
ਰਹਾਉ ਹਰ ਹਰ ਨਾਮ ਜਪ ਹੈ ਆਰਾਧ ਹੈ,
ਹਰੀ ਦੇ ਫਿਰ ਨਾਮ ਨੂੰ, ਹਰ ਹਰ ਨਾਮ ਜਿਹੜਾ ਹੈ ਉਹਨੂੰ ਜਪੇ ਅਰਾਧੇ ਹਾਂਜੀ
ਸੇਵਕ ਭਾਏ ਖਰੇ
ਕਿਵੇਂ ਜਪੇ ਕਿਵੇਂ ਅਰਾਧੇ ਸੇਵਕ ਭਾਏ ਦੁਆਰਾ ਖਰੇ ਖਰੇ ਸੇਵਕ ਹੋ ਕੇ ਚੰਗੇ ਸੇਵਕ ਹੋ ਕੇ ਹਾਂ ਸੇਵਕ ਭਾਏ ਦੁਆਰਾ ਸੇਵਕ ਭਾਵ ਸੇਵਕ ਭਾਵ ਨੂੰ ਸੇਵਕ ਭਾਵ ਭਾਵੇਂ ਨੇ ਭਾਵ ਜਾਂ ਭਾਵੇਂ ਨੇ ਪ੍ਰੇਮ ਵੀ ਸੇਵਕ ਬਣ ਕੇ ਪ੍ਰੇਮ ਨਾਲ ਚੰਗੀ ਤਰ੍ਹਾਂ ਹਾਂਜੀ
ਕਿਲਵਿਖ ਦੋਖ ਗਏ ਸਭ ਨੀਕਰ
ਕਿਲਵਿਖ ਜਿਹੜੇ ਵੱਡੇ ਪਾਪ ਸੀ ਤੁਹਾਨੂੰ ਲਿਖਾਏ ਨੇ ਚਾਰੇ ਉਹ ਦੋਖ ਚਲੇ ਗਏ ਨੀਕਰ ਸਭ ਨਿਕਲ ਗਏ ਨੀਕਰ ਮੈਨੇ ਨਿਕਲ ਗਏ
ਜਿਉਂ ਪਾਣੀ ਮੈਲ ਹਰੇ
ਕਿਵੇਂ ਨਿਕਲੇ ਨੇ ਜਿਉਂ ਪਾਣੀ ਮੈਲ ਹਰੇ ਹਰੇ ਮੈਨੇ ਦੂਰ ਕਰਨਾ ਜਿਵੇਂ ਪਾਣੀ ਮੈਲ ਨੂੰ ਦੂਰ ਕਰ ਦਿੰਦਾ ਇਉਂ ਨਿਕਲ ਗਏ ਜੀ ਦੂਰ ਹੋ ਗਏ
ਖਿਨ ਖਿਨ ਨਰ ਨਾਰਾਇਣ ਗਾਵ ਹੈ
ਖਿਨ ਖਿਨ ਤੇ ਜਮ ਖਿਨ ਖਿਨ
ਖਿਨ ਖਿਨ
ਨਰ ਨਾਰਾਇਣ ਗਾਵ ਹੈ
ਨਰ ਨਾਰਾਇਣ
ਜਿਹੜਾ ਮਨੁੱਖ ਭਾਈ ਖਿਨ ਖਿਨ ਖਾਲ ਵਿੱਚ ਨਰਾਇਣ ਨੂੰ ਗਾਉਂਦਾ ਹੈ ਜਾਂ ਇਕੱਠਾ ਵੀ ਕਰ ਲੈਂਦੇ ਨੇ ਨਰ ਨਾਰਾਇਣ ਨੂੰ ਗਾਉਂਦਾ ਹੈ ਹਾਂਜੀ
ਮੁੱਖ ਬੋਲ ਹੈ ਨਰ ਹਰ ਹਰੇ
ਨਰ ਨਰ ਹਰੇ
ਮੁੱਖ ਬੋਲ ਹੈ ਨਰ ਨਰ ਹਰੇ
ਹਾਂ ਮੁੱਖ ਤੋਂ ਬੋਲਦਾ ਨਰ ਨਰ ਹਰੇ ਨਰ ਨਰ ਹਰੇ ਹੇ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਨਰ ਮੈਨੇ ਮਨੁੱਖ ਹਰੇ ਮੈਨੇ ਹਰੇ ਕਰਨ ਵਾਲੇ ਉਹਦਾ ਨਾਂ ਪੈ ਗਿਆ ਨਰ ਹਰੇ ਇਕੱਠਾ ਚਲੋ ਇਉਂ ਬੋਲਦਾ ਰੋਜ਼
ਪੰਚ ਦੋਖ ਅਸਾਧ ਨਗਰ ਮਹਿ
ਅਸਾਧ ਨਗਰ ਨਹੀਂ ਅਸਾਧ ਦਾ ਸੰਬੰਧ ਦੁੱਖ ਨਾਲ ਲਾਉਣਾ ਜਮਕੀ ਅਸਾਧ 'ਤੇ ਲਾਵਾਂਗੇ ਪੰਚ ਦੁੱਖ ਅਸਾਧ
ਪੰਚ ਦੁੱਖ ਅਸਾਧ
ਜਿਹੜੇ ਪੰਜ ਦੁੱਖ ਅਸਾਧ ਨੇ ਸਾਧੇ ਜਾਣ ਵਾਲੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜੇ ਦੁੱਖ ਜਿਹੜੇ ਨੇ ਸੋ ਇਹ ਅਸਾਧੇ ਨਹੀਂ ਜਾਂ ਸਾਧੇ ਨਹੀਂ ਜਾਂਦੇ ਹਰੇਕ ਕੋਲੋਂ ਬੜੇ ਔਖੇ ਨੇ ਸ਼ਬਦ ਕੀ ਹੈ ਇਹ ਪੰਜ ਵਿਸ਼ੇ ਨੇ ਦੁੱਖ ਕਹਿੰਦੇ ਨੇ ਇਹਨਾਂ ਨੂੰ ਵਿਸ਼ਾ ਜਾਂ ਦੁੱਖ ਸ਼ਬਦ ਪੰਜ ਗਿਆਨ ਇੰਦਰੀਆਂ ਦੇ ਪੰਜੇ ਵਿਸ਼ੇ ਨੇ ਪੰਜ ਗਿਆਨ ਇੰਦਰੀਆਂ ਕਿਹੜੇ ਨੇ ਜੀਵ ਕੰਨ ਨੱਕ ਅੱਖਾਂ ਮੂੰਹ ਉਹ ਜੀਵ 'ਚ ਆ ਗਿਆ ਇਹ ਪੰਜ ਗਿਆਨ ਇੰਦਰੀ ਨੇ ਸੋ ਇਹ ਪੰਜਾਂ ਦੇ ਵਿਸ਼ੇ ਨੇ ਸੋ ਜਿਹੜਾ ਹੈਗਾ ਇੱਕ ਇੱਕ ਦਾ ਇੱਕ ਇੱਕ ਵਿਸ਼ਾ ਹੈ ਕੰਨਾਂ ਦਾ ਕੀ ਵਿਸ਼ਾ ਹੈ ਸ਼ਬਦ ਸੁਣਨ ਦਾ ਸੋ ਸ਼ਬਦ ਆ ਗਿਆ ਸ਼ਬਦ ਦੂਜਾ ਜੀ ਸਪਰਸ਼ ਸਪਰਸ਼ ਕਿਹਦਾ ਵਿਸ਼ਾ ਚਮੜੀ ਦਾ ਚਮੜੀ ਟੱਚ ਕਰਦਿਆਂ ਦੱਸਦੇ ਤੱਤਿਆ ਠੰਡਾ ਹੈ ਡਾਕਟਰ ਲੋਕ ਹੱਥ ਲੱਗਦੇ ਨੇ ਬੁਖਾਰ ਚੜਿਆ ਉਹ ਚਮੜੀ ਤੋਂ ਪਰਖ ਪਤਾ ਲੱਗਦਾ ਨਾ ਸਪਰਸ਼ ਉਹ ਚਮੜੀ ਦਾ ਵਿਸ਼ਾ ਸ਼ਬਦ ਸਪਰਸ਼ ਰੂਪ ਉਹ ਕਿਹਦਾ ਵਿਸ਼ਾ ਅੱਖਾਂ ਦਾ ਅੱਖਾਂ ਵੇਖਦੀਆਂ ਨੇ ਸ਼ਬਦ ਸਪਰਸ਼ ਰੂਪ ਰਸ ਕਿਹਦਾ ਵਿਸ਼ਾ ਜੀਵ ਦਾ ਜੀਵ ਰਸ ਲੈਂਦੀ ਹੈ ਗੰਧ ਨੱਕ ਦਾ ਸੁਗੰਧੀ ਹੈ ਕਿ ਦੁਰਗੰਧੀ ਹੈ ਇਉਂ ਇਹ ਪੰਜ ਵਿਸ਼ੇ ਜਿਹੜੇ ਨੇ ਪੰਜ ਦੁੱਖ ਅਸਾਧ ਇਹ ਬੜੇ ਵਿਸ਼ੇ ਜਿਹੜੇ ਸਾਧੇ ਨਹੀਂ ਜਾਂਦੇ ਹਰੇਕ ਤੋਂ ਇਹ ਅਸੀਂ ਜਿਹੜੇ ਸੀ ਕਿੱਥੇ ਨੇ ਸਾਡੇ ਨਗਰ ਮਹਿ ਸਰੀਰ ਰੂਪੀ ਸਰੀਰ ਨਗਰ ਸਰੀਰ ਉਹਦੇ 'ਚ ਬੈਠੇ ਨੇ ਪੰਜੇ ਫਿਰ ਇਹ ਕਿਵੇਂ ਦੂਰ ਕੀਤੇ
ਇੱਕ ਖਿੰਨ ਪਲ ਦੂਰ ਕਰੇ
ਹਾਂ ਸਿਮਰਨ ਦੇ ਇੱਕ ਖਿੰਨ ਪਲ ਵਿੱਚ ਸਿਮਰਨ ਕਰਨੇ ਕਰਕੇ ਨਾ ਦੂਰ ਕਰਤੇ ਸਾਰੇ ਖਿੰਨ ਪਲ ਵਿੱਚ ਸਿਮਰਨ ਦੁਆਰਾ
ਵੱਡ ਭਾਗੀ ਹਰ ਨਾਮ ਧਿਆਵੈ
ਵੱਡਿਆਂ ਭਾਗਾਂ ਵਾਲਾ ਭਾਈ ਨਾਮ ਧਿਆਉਂਦਾ ਹੈ
ਹਰ ਕੇ ਭਗਤ ਹਰੇ
ਹਰੀ ਦੇ ਭਗਤ ਨੇ ਭਾਈ ਹਰ ਹਰ ਦੇ ਭਗਤ ਨੇ ਹਰੇ ਆ ਗਏ ਨਾ ਪਿੱਛੇ ਦੋ ਵਾਰੀ ਫਿਰ ਕਰ ਲੈਣਾ ਹਰ ਹਰ ਦੇ ਭਗਤ ਨੇ
ਤਿੰਨ ਕੀ ਸੰਗਤ ਦੇਹ ਦੇਹ
ਜੋ ਵੀ ਅਰਥ ਕਰ ਲੈਂਦੇ ਨੇ ਹਰ ਕੇ ਭਗਤ ਹਰੇ ਰੱਬ ਦੇ ਭਗਤ ਨੇ ਜਿਹੜੇ ਭਾਈ ਹਰੇ ਭਰੇ ਹੁੰਦੇ ਨੇ ਜੀਵਨ 'ਚ ਹਰਿਆ ਭਰਿਆ ਜੀਵਨ ਹੁੰਦਾ ਇਹ ਵੀ ਅਰਥ ਹੋ ਜਾਂਦਾ ਹਾਂਜੀ ਤਿੰਨ ਕੀ ਸੰਗਤ
ਤਿੰਨ ਕੀ ਸੰਗਤ ਦੇਹ ਪ੍ਰਭ ਜਾਚੋ
ਹੇ ਵਾਹਿਗੁਰੂ ਮੈਂ ਉਹਨਾਂ ਦੀ ਸੰਗਤ ਦੇ ਮੈਨੂੰ ਮੈਂ ਜਾਚੋ ਮੈਨੇ ਮੰਗਦਾ ਜਿਹੜੇ ਨਾਮ ਜਪਣ ਵਾਲੇ ਭਗਤ ਨੇ ਹਾਂਜੀ
ਮੈਂ ਮੂੜ ਮੁਗਧ ਨਿਸਤਰੇ
ਮੈਂ ਜੜ ਮੂਰਖ ਜਿਹੜਾ ਸੀ ਮਹਾਰਾਜ ਤਰ ਜਾਵਾਂ ਉਹਨਾਂ ਦੀ ਸੰਗਤ ਕਰਕੇ
ਕਿਰਪਾ ਕਿਰਪਾ
ਪੈਰ ਚ ਨੇ ਰਾਲੇ ਕਿਰਪਾ ਕਿਰਪਾ ਤਾਰ
ਕਿਰਪਾ
ਕਿਰਪਾ ਕਿਰਪਾ
ਕਿਰਪਾ ਕਿਰਪਾ ਤਾਰ ਜਗ ਜੀਵਨ
ਹੇ ਜਗਤ ਨੂੰ ਜੀਵਨ ਦੇਣ ਵਾਲੇ ਜਗ ਜੀਵਨ ਵਾਹਿਗੁਰੂ ਕਿਰਪਾ ਕਰ ਸਾਡੇ 'ਤੇ ਕਿਰਪਾ ਧਾਰਨੀ ਕਰੋ
ਰੱਖ
ਰੱਖ
ਰੱਖ ਲਿਹੋ ਸਰਨ
ਪਰੇ
ਪਰੇ
ਹਾਂ ਤੁਹਾਡੀ ਸਰਨ ਵਿੱਚ ਪਏ ਹਾਂ ਪਰੇ ਮਨੇ ਪਏ ਹਾਂ ਰੱਖ ਲਿਓ ਮਹਾਰਾਜ ਜੀ ਹੁਣ ਸਰਨ ਪਿਆਂ ਨੂੰ ਹਾਂਜੀ
ਨਾਨਕ ਜਨ ਤੁਮਰੀ ਸਰਨਾਈ
ਮੈਂ ਜਨ ਤੁਹਾਡੀ ਸਰਨ ਵਿੱਚ ਹਾਂ ਮਹਾਰਾਜ
ਹਰ राखो लाज रहे
हरे
हरे
हे हाँ हे हरि हर साड़ी लाज रखो जी। अगे कर लो नाट महला चौथा नाट बखरा भी आया कला देखो उत्थे नाट नारायण आया है जिमें उत्थे भी नागमाला बिच नाट आया है बैरा धर गस धर के दारा जबली धर नट और जल तारा फिर की गाने पुन गावे शंकर और श्यामा बेघ राग पुतन के अठ पुत्र हो गए। चलो हुन सुनाओ
नट महला चौथा राम जप
जानते विश्राम
राम जप जन
है जन राम नु जपया करो
रामे नाम रले
रामे
नाम रले
हाँ नाम जपने करके ना राम दे राम बच्चे रल जाएंगे राम दा ही रूप हो जाएंगे परमेश्वर दा ही रूप हो जाएंगे।
राम नाम जपियो गुरबचनी
गुणा दे बचना द्वारा जो राम नाम नु जपया ना
हर तारी हर कृपले
कृपले कृपा दे घर हरि ने कृपा धारनी कीती
रहाओ हर हर आगम अगोचर स्वामी
वो परमेश्वर आगम अगोचर जेड़ा स्वामी मालिक सारिया दा
जन जप मिल सलल सले
सलल सलले बोलो सारे जी हर हर आगम अगोचर स्वामी
हर हर आगम अगोचर स्वामी
जन जप मिल सलल सलले
जन जप मिल सलल
सलले सलल सलले
सलल सलले
दो दो लले लाके सलल सलले सलल मैंने पानी जिमें पानी विच पानी मिल जाता है इं जन जप के इदा मिल गया रब विच जिमें पानी पानी मिल जाता है इं रब ना मिल गया जी।
हाँ हर के संत मिल राम रस पाया
हरि दे संतान ने मिल के राम रस पौना किता संतान नाल
हम जन के बल
हम
जन के बल
जन के
बल बलले
असि जना तो बलले बलिहार जाइए जी बलिहार जाइए
परखोत्तम हर नाम जन गायो
उत्तम पुरखड़ा परमेश्वर हरि है उदे नाम नु जना ने जदों गाया
सब दलद
दालद
दालद दुख दलले
सारे दाल में दलिदर वो भी दलले दलते ते दुख जड़े सी वो भी दलते दलले मैंने दलते दाल दे मैंने दलिदरी दे कंगाली दे गरीबी दे। हाँ जी
विच देही दुख असाद पंच तातु
हाँ देही दे विच्चे ये पंजे असाद दुख जड़े ने पंज तातु केड़े पंज काम आदिक जड़े ने। हाँ जी ये पंच तातु ने अंदर साढ़े काम क्रोध लोभ अहंकार ये पंच तातु ने
हर किए खिन परले
हरि ने खिन विच ही परले परे करते परले परे करते अभाव करते। हाँ जी
हर के संत मन प्रीत लगाई
हरि दे संतां ने मन विच परमेश्वर दी प्रीत लगाई है जी
जी
किवें लगाई है प्रीत किदां दी
जीओ देखे सास कमलाए
सास
कमलाए
कमले
कमली
जो देखे सास कमले
सास कमले
सास मैंने चंद्रमा जिवें चंद्रमा नु देख के कमले कौन कमियां दे फुल जिन्हों आप साढ़े तो रात की राणी कहें रात में चंद वेल खिड़ते हैं किन्नी सुगंधी आ दूर दूर तक सुगंधी फैल जाती है तो उन्हों हाँ जी कविया भी कह देंगे ने हाँ कलिया भी कह देंगे ने कलिया के फुल देखो ये फुलों की प्रकृति है सूरज में देख के कविया मुरझा जाए कलिया के फुल दिन सूर चढ़ता है मिच जाए चंद चढ़ता है खिड़दिया ने वासना सुगंधी छड़दिया ने कमल का फुल सूरज नूं देख के खिड़िया हुंदा है चंद नूं देख के मुरझा जांदा है इहनां दी प्रकृति है। सो इस करके जिवें चंद्रमा दे नाल कलियां दे फुल दी प्रीति है इहो साडी प्रीति है जी तुहाडे नाल। हाँ जी जां संत जिन्हां दी इदां प्रीत है होर जी होर प्रीत दा अगला प्रमाण दिंदे ने उन वै कन
कन कनहार
कनहर
कनहर
गर्जै
गाजै
मन
बिकसै मोर मुर मुरले
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 हाँ बसाम ठीक कर लेंगे सारे उन वै कन
कन
कन हर गाजै
कन कन हर गाजै ਗਰਜੈ
ਸੋਰੀ ਦੁਬਾਰੇ ਪੜ੍ਹੋ ਉਨ ਵੈ ਕਨ 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 ਹਰ ਗਰਜੈ ਮਨ ਵਿਕਸੈ ਮੋਰ ਮੁਰਲੇ
ਮੋਰ ਮੁਰਲੇ
ਉਨ ਵੈ ਹੁੰਦਾ ਝੁਕ ਕੇ ਹਾਂਜੀ ਕਨ ਹਰ ਇਕੱਠਾ ਪਾਠ ਨਾ ਕਨ ਹਰ ਤੁਹਾਡੇ ਕੋਲ ਹਾਂ ਕਨ ਹਰ ਨਾਮ ਬੱਦਲ ਦਾ ਜਿਹੜਾ ਬੱਦਲ ਹੈ ਨਾ ਕਨ ਮੈਨੇ ਬਹੁਤ ਕਨ ਮੈਨੇ ਇੱਕ ਰਸ ਉਹਨੂੰ ਵਾ ਮੈਨੇ ਝੁੱਕ ਕੇ ਜਦੋਂ ਬੱਦਲ ਬਹੁਤ ਤਰ੍ਹਾਂ ਨਾਲ ਇੱਕ ਰਸ ਝੁੱਕ ਕੇ ਗਰਜਦਾ ਉਹਦੇ ਗਰਜਣ ਤੋਂ ਬਾਅਦ ਕੀ ਹੁੰਦਾ ਮਨ ਵਿਕਸੈ ਮਨ ਵਿੱਚ ਕੌਣ ਖੁਸ਼ ਹੁੰਦਾ ਮੋਰ ਮੁਰਲੇ ਮੋਰ ਅਤੇ ਮੁਰਲੇ ਮੈਨੇ ਮੋਰ ਲੀਆਂ ਜਾਂ ਮੁਰਲੇ ਨਾਮ ਕਲਹਿਰੀ ਮੋਲਦਾ ਵੀ ਹੈ ਕਲਹਿਰੀ ਮੋਰ ਖੁਸ਼ ਹੁੰਦਾ ਅਤੇ ਮੁਰਲੇ ਨਾਮ ਮੋਰਨੀਆਂ ਦਾ ਦੋਵੇਂ ਖੁਸ਼ ਹੁੰਦੇ ਨੇ ਮੋਰ ਵੀ ਮੋਰਨੀਆਂ ਮੋਰਲੀਆਂ ਵੀ ਹੁਣ ਇੱਥੇ ਕਨ ਕਨਹਰ ਕੌਣ ਹੈ ਗੁਰੂ ਬੱਦਲ ਗੁਰੂ ਰੂਪੀ ਬੱਦਲ ਜਦੋਂ ਉਪਦੇਸ਼ ਦੀ ਗਰਜ ਦਿੰਦਾ ਹੈ ਉਚਾਰਦਾ ਉਪਦੇਸ਼ ਨੂੰ ਫਿਰ ਉਦੋਂ ਕੌਣ ਖੁਸ਼ ਹੁੰਦਾ ਫਿਰ ਸਿੱਖ ਅਤੇ ਸਿੱਖਣੀਆਂ ਹਾਂ ਮੋਰ ਮੁਰਲੇ ਸਿੱਖਾਂ ਨੂੰ ਪੀ ਮੋਰ ਸਿੱਖਣੀਆਂ ਨੂੰ ਪੀ ਮੁਰ ਮੋਰਲੀਆਂ ਫਿਰ ਜਿਹੜੇ ਵਿਕਸਿਆ ਖੁਸ਼ ਹੁੰਦੇ ਨੇ ਉਪਦੇਸ਼ ਸੁਣ ਕੇ ਚਲੋ ਜਿਹੜਾ ਕਲਹਿਰੀ ਜਿਹੜਾ ਪੈਲ ਪਾਉਂਦਾ ਖੁੱਲ੍ਹੇ ਲੰਬਦੇ ਉਹਦੇ ਵੱਡੇ ਵੱਡੇ ਖੰਭ ਹੋਣ ਪਹਿਲਾਂ ਪਾਉਂਦਾ ਕਲਹਿਰੀ ਮੋਲ ਹੁੰਦਾ ਨਹੀਂ
ਹਮਰੇ ਸਵਾਮੀ
ਕਲਹਿਰੀਆ ਮੋਰਾ ਵੀ ਕਿੱਦਾਂ ਕਹਿੰਦੇ ਹੁੰਦੇ ਉਹ ਕਿਵੇਂ ਕਿਵੇਂ ਚਲੋ ਅੱਗੇ ਫਿਰ ਮੈਂ ਨਹੀਂ ਤੇਰੇ ਰਹਿੰਦੀ ਹੈ ਜਾਂ ਕੁਛ ਕਹਿੰਦੇ ਹੁੰਦੇ ਆ ਚਲੋ ਕਰੋ ਕਿਰਪਾ
ਹਮਰੇ ਸਵਾਮੀ ਲੋਚ ਹਮ ਲਾਈ ਹਮ ਜੀਵ ਹੈ ਦੇਖ ਹਰ ਮਿਲੇ
ਹਾਂਜੀ ਇਹ ਸਵਾਮੀ ਨੂੰ ਜਿਹੜੀ ਸੀ ਨਾ ਮਿਲਣ ਦੀ ਲੋਚ ਇੱਛਾ ਹਮ ਲਾਈ ਸਾਨੂੰ ਲਾਤੀ ਗੁਰਾਂ ਨੇ ਹਾਂਜੀ ਉਹਨਾਂ ਨੂੰ ਮਿਲਣ ਦੀ ਇੱਛਾ ਗੁਰਾਂ ਨੇ ਸਾਨੂੰ ਜਦੋਂ ਲਾਈ ਨਾ ਫਿਰ ਹਮ ਜੀਵ ਹੈ ਦੇਖ ਹਰ ਮਿਲੇ ਅਸੀਂ ਹਰੀ ਨੂੰ ਮਿਲ ਕੇ ਫਿਰ ਇਉਂ ਜੀਵਣਾ ਕੀਤਾ ਹਾਂਜੀ ਜਨ ਨਾਨਕ
ਹਰ ਅਮਲ ਹਰ ਲਾਏ
ਹਾਂ ਗੁਰਾਂ ਨੇ ਸਾਨੂੰ ਨਾ ਇਸ ਅਮਲ ਵਿੱਚ ਲਾਤਾ ਹਰੀ ਦੇ ਨਾਮ ਜਪਣ ਵਿੱਚ ਹਾਂਜੀ ਇਹ ਅਮਲ ਹੋ ਗਿਆ ਸਾਨੂੰ ਇਹ ਨਸ਼ਾ ਹੋ ਗਿਆ ਹੁਣ ਰਹਿ ਨਹੀਂ ਸਕਦੇ ਹੋਰ ਰਹਿ ਨਾ ਸਕਾਂ ਮੈਂ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲਾ ਜੀਓ ਹਾਂਜੀ
ਹਰ ਮੇਲ ਹੋ ਆਨੰਦ ਪਲੇ
ਹਾਂ ਇਸ ਕਰਕੇ ਹੇ ਹਰੀ ਤੁਸੀਂ ਹੇ ਗੁਰੂ ਹਰੀ ਦੇ ਨਾਲ ਸਾਨੂੰ ਮੇਲ ਲੈਣਾ ਕਰੋ ਜਿਸ ਕਰਕੇ ਭਲਾ ਆਨੰਦ ਹੋਵੇ ਅਸੀਂ ਭਲੇ ਹੋ ਗਏ ਆਨੰਦ ਕਰਕੇ
ਨਟ ਮਹੱਲਾ ਚੌਥਾ
ਹਾਂਜੀ
ਮੇਰੇ ਮਨ ਜਪ ਹਰ ਹਰ ਨਾਮ ਸਖੇ
ਹਰ ਹੈ ਮੇਰੇ ਦੁਆਰੇ ਪੜ੍ਹਿਓ ਮੇਰੇ ਮਨ
ਜਪ ਹਰ ਹਰ ਨਾਮ ਸਖੇ
ਹਾਂ ਮੇਰਾ ਮਨਾ ਹਰੀ ਹਰ ਨਾਮ ਨੂੰ ਜਪ ਲੈ ਅਤੇ ਹਰੀ ਫਿਰ ਤੇਰਾ ਸਖਾ ਹੋ ਜਾਵੇਗਾ ਮਿੱਤਰ ਹੋ ਜਾਏਗਾ ਜਾਂ ਹਰੀ ਸਖੇ ਦੀ ਪ੍ਰਾਪਤ ਹਰੀ ਸਖਾ ਜਿਹੜਾ ਮਿੱਤਰ ਹੈ ਉਹਦੀ ਪ੍ਰਾਪਤੀ ਵਾਸਤੇ ਨਾਮ ਨੂੰ ਉਹਦੇ ਨੂੰ ਜਪ ਲੈ ਫਿਰ ਤੇਰੇ ਸਾਰੇ ਸਖੇ ਹੋ ਜਾਣਗੇ ਮਿੱਤਰ ਹੋ ਜਾਣਗੇ ਹਾਂਜੀ ਇਹ ਨਾਮ ਵੀ ਫਿਰ ਤੇਰਾ ਨਾਲ ਸਖਾ ਹੋਵੇਗਾ ਪਰ ਲੋਕ ਨੂੰ ਜਾਏਗਾ ਜਦ ਹਾਂਜੀ
ਗੁਰ ਪ੍ਰਸਾਦੀ ਹਰ ਨਾਮ ਧਿਆਇਓ
ਗੁਰੂ ਦੀ ਕਿਰਪਾ ਦੁਆਰਾ ਹਰੀ ਨਾਮ ਨੂੰ ਧਿਆਉਣਾ ਕੀਤਾ ਜੀ
ਹਮ ਸਤਿਗੁਰ
ਨਹੀਂ ਕਹਿਣਾ ਆਪਾਂ ਤਾਂ ਨਹੀਂ ਸਤਿਗੁਰ ਸੋਰੀ ਗੁਰ ਪ੍ਰਸਾਦੀ
ਹਰ ਨਾਮ ਧਿਆਇਓ
ਗੁਰੂ ਦੀ ਕਿਰਪਾ ਨਾਲ ਜੋ ਨਾਮ ਨੂੰ ਧਿਆਉਣਾ ਕੀਤਾ
ਹਮ ਸਤਿਗੁਰੂ ਚਰਨ ਪਖੇ
ਹਾਂ ਪਖੇ ਮੈਨੇ ਧੋਣਾ ਕੀਤੇ ਗੁਰਾਂ ਦੇ ਚਰਨ ਪਖੇ ਮੈਨੇ ਵੇਖੇ ਹਾਂ ਗੁਰਾਂ ਦੇ ਚਰਨ ਦੇ ਪਖ ਦੇ ਹੋ ਗਏ ਤਿੰਨੇ ਅਰਥ
ਰਹਾਉ ਉੱਤਮ
ਉੜੇ ਹੁੰਦੇ ਨੇ ਕਿਹੜੀ ਲਾਏ
ਉੱਤਮ ਜਗਨਨਾਥ ਜਗਦੀਸ਼ਰ ਹਮ ਪਾਪੀ ਸਰਨ ਰੱਖੇ
ਹਾਂ ਉੱਤਮ ਜਿਹੜਾ ਪਰਮੇਸ਼ਰ ਸਾਰਿਆਂ ਤੋਂ ਉੱਤਮ ਹੈ ਜਗਨਨਾਥ ਜਗ ਦਾ ਨਾਥ ਹੈ ਸਵਾਮੀ ਹੈ ਜਗਦੀਸ਼ਰ ਜਗਤ ਦਾ ਈਸ਼ਰ ਹੈ ਅਸੀਂ ਪਾਪੀ ਉਹਦੀ ਸਰਨ ਵਿੱਚ ਮਹਾਰਾਜ ਸਾਨੂੰ ਰੱਖ ਲੈਣਾ ਕਰੋ ਆਹੀ ਸ਼ਬਦ ਹੈ ਜੀ ਲਾਸਟ
ਤੁਮ ਵੱਡ ਪੁਰਖ ਦੀਨ ਦੁੱਖ ਭੰਜਨ
ਹੇ ਦੁੱਖ ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਭੰਜਣ ਵਾਲੇ ਤੁਸੀਂ ਵੱਡੇ ਪੁਰਖੋ ਮਹਾਰਾਜ
ਹਰ ਦਿਓ ਨਾਮ ਮੁਖੇ
ਸਾਡੇ ਮੁਖ ਦੇ ਵਿੱਚ ਨਾਮ ਦੇਣਾ ਕਰੋ ਜੀ ਕਿਰਪਾ ਕਰਕੇ ਮੁਖੇ ਮੈਨੇ ਮੁਖ ਵਿੱਚ
ਹਰ ਗੁਣ ਊਚ ਹਾਂ ਨੀਚ ਹਮ ਗਾਏ
ਹੁਣ ਠੀਕ ਹੋਇਆ
ਗੁਰ ਸਤਿਗੁਰੂ
ਪਹਿਲਾਂ ਊਚ ਨੀਚ ਇਕੱਠਾ ਹੀ ਹੋ ਗਿਆ ਸੀ ਇਹ ਪਕਾਓ ਜੀ ਜ਼ਰੂਰੀ ਵਿਸਰਾਮ ਹੈ ਹਰ ਗੁਣ ਊਚ,
ਹਰ ਗੁਣ ਊਚ,
ਹਾਂਜੀ, ਨੀਚ ਹਮ ਗਾਏ,
ਨੀਚ ਹਮ ਗਾਏ,
ਹੇ ਹਰੀ ਤੇਰੇ ਗੁਣ ਬੜੇ ਉੱਚੇ ਨੇ, ਤੂੰ ਉੱਚੇ ਗੁਣਾਂ ਵਾਲਾ ਹੈ, ਨੀਚ ਹਮ ਗਾਏ, ਅਸੀਂ ਨੀਚਾਂ ਨੇ ਇਹਨਾਂ ਗੁਣਾਂ ਨੂੰ ਗਾਉਣਾ ਕੀਤਾ ਹੈ, ਜਾਂ ਗਾਈਏ ਮਹਾਰਾਜ ਕਿਰਪਾ ਕਰੋ।
ਗੁਰ ਸਤਿਗੁਰ ਸੰਗ ਰਸਖੇ,
ਗੁਰ ਸਤਿਗੁਰ ਸੰਗ ਸਖੇ, ਗੁਰ ਜਿਹੜੇ ਪੂਜਨੀਕ ਸਤਿਗੁਰੂ ਜੀ ਨੇ ਉਹਨਾਂ ਦੇ ਸੰਗ ਉਹਨਾਂ ਨੂੰ ਸਖੇ ਬਣਾਇਆ ਜੀ। ਹਾਂਜੀ,
ਜਿਉਂ ਚੰਦਨ ਸੰਗ ਬਸੇ ਨਿੰਮ ਬਿਰਖਾ,
ਜਿਵੇਂ ਚੰਦਨ ਦੇ ਕੋਲ ਨਿੰਮ ਦਾ ਦਰਖਤ ਬਸ ਕੇ ਚੰਦਨ ਰੂਪ ਹੋ ਜਾਂਦਾ ਹੈ।
ਗੁਣ ਚੰਦਨ ਕੇ ਬਸਖੇ,
ਗੁਣ ਚੰਦਨ ਵਾਲੇ ਉਹਦੇ ਵਿੱਚ ਬਸ ਕੇ ਮੇਰੇ ਬਸ ਜਾਂਦੇ ਨੇ।
ਹਮਰੇ ਅਵਗੁਣ ਵਿਖਿਆ ਵਿਖੇ
ਕੇ ਤੇ ਵਿਸਰਾਮ, ਹਮਰੇ ਅਵਗੁਣ ਵਿਖਿਆ ਵਿਖੇ ਕੇ,
ਹਮਰੇ ਅਵਗੁਣ ਵਿਖਿਆ ਵਿਖੇ ਕੇ,
ਵਿਖੇ ਮੈਨੇ ਵਿੱਚ, ਹਮਰੇ ਵਿਖੇ ਸਾਡੇ ਵਿੱਚ ਵਿਸ਼ਿਆਂ ਦੇ ਬੜੇ ਅਵਗੁਣ ਨੇ ਜੀ, ਬੜੇ ਵਿਸ਼ੇ ਨੇ, ਕਿੰਨੇ ਕੁ ਨੇ, ਬਹੁਤ ਵਾਰ ਵਾਰ ਨਿਮਖੇ,
ਬਹੁਤ ਵਾਰ ਵਾਰ ਨਿਮਖੇ,
ਨਿਮਖ ਨਿਮਖ ਵਾਰ ਵਾਰ ਅਸੀਂ ਇਹਨਾਂ 'ਚ ਫਸਦੇ ਹਾਂ। ਹਾਂਜੀ, ਅਵਗੁਣ ਆਰੇ,
ਅਵਗੁਣ ਆਰੇ ਪਾਥਰ
ਭਾਰੇ, ਇਹ ਮਾਰੇ ਔਗਣ ਆ ਰਹੇ ਹਾਂ ਅਸੀਂ, ਬੜੇ ਭਾਰੇ ਪੱਥਰ ਹਾਂ ਅਸੀਂ।
ਹਾਂਜੀ, ਹਰ ਤਾਰੇ ਸੰਗ
ਜਨਖੇ, ਇਹਨੂੰ ਜਨਖੇ ਨਹੀਂ ਪੜ੍ਹਨਾ, ਕੋਈ ਜਨਖੇ ਪੜ੍ਹ ਜਾਂਦੇ ਨੇ, ਜਨਖੇ
ਜਨਖੇ,
ਸਾਨੂੰ ਤਾਰਨਾ ਕੀਤਾ ਉਹਨਾਂ ਦੇ ਸੰਗ ਵਿੱਚ ਪਾ ਕੇ, ਜਨਾਂ ਦੇ ਕਿਹੜੇ ਜਨਾਂ ਦੇ, ਖੇ ਖੇ ਨਾਮ ਆਕਾਸ਼ ਦਾ, ਜਿਹੜੇ ਆਕਾਸ਼ ਤੋਂ ਉਹਨਾਂ ਨੱਚੇ ਦਾ ਆਕਾਸ਼ ਮਹਾਕਾਸ਼ ਵਿੱਚ ਵਿਚਰਨ ਵਾਲੇ ਨੇ, ਹਾਂ ਆਤਮ ਆਨੰਦੀ ਨੇ। ਹਾਂਜੀ,
ਜਿਨ ਕੋ ਤੁਮ ਹਰ ਰੱਖੋ ਰੱਖ ਹੋ ਸਵਾਮੀ,
ਠੀਕ ਹਾਲ ਆਇਆ ਜਿਨ੍ਹਾਂ ਨੂੰ ਹੇ ਸਵਾਮੀ ਜੀ ਤੁਸੀਂ ਰੱਖਣਾ ਕੀਤਾ ਹੈ,
ਸਭ ਤਿੰਨ ਕੇ ਪਾਪ
ਕ੍ਰਿਖੇ ਕ੍ਰਿਖੇ
ਕ੍ਰਿਖੇ
ਕ੍ਰਿਖੇ ਮੈਨੇ ਕੱਟ ਤੇ, ਸਾਰੇ ਪਾਪ ਉਹਨਾਂ ਦੇ ਕ੍ਰਿਖੇ ਕੱਟ ਦਿੱਤੇ ਜੀ।
ਜਨ ਨਾਨਕ ਕੇ ਦਿਆਲ ਪ੍ਰਭ ਸਵਾਮੀ,
ਸ਼ਾਬਾਸ਼,
ਤੁਮ ਦੁਸ਼ਟ ਤਾਰੇ ਹਰਖਣੇ
ਨੀ,
ਹਰ
ਹਰਨਖੇ
ਹਰਨਖੇ,
ਹਰ ਨਖੇ ਵੀ ਨਹੀਂ ਪੜ੍ਹਨਾ,
ਹਰਨ
ਨਾਣੇ ਤੇ ਖੱਖੇ ਦੇ ਵਿਚਾਲੇ ਡੈਸ ਲਾ ਕੇ, ਹਰਨਖੇ
ਹਰਨਖੇ
ਹਰਨਖੇ ਕੌਣ ਹੁੰਦਾ, ਹਰਨਾਕਸ, ਇੰਨ ਵਾਰੀਆਂ ਅੱਖਾਂ ਵਾਲਾ ਕਰਕੇ ਹਰਨਾਕਸ ਪੈ ਗਿਆ। ਹਰ ਹਾਂ, ਤੁਮ ਦੁਸ਼ਟ ਤਾਰੇ ਹਰਨਖੇ, ਹਰਨਾਕਸ ਵਰਗੇ ਦੁਸ਼ਟ ਵੀ ਤਾਰ ਦਿੱਤੇ ਜੀ। ਸੋ ਇੱਥੇ ਤੱਕ ਸੀ, ਸੋ ਪੜ੍ਹ ਲਓ ਇਹਨੂੰ ਮਗਲੀਆਂ ਚੌਥੇ ਪਦ ਨੂੰ ਸਾਰੇ। ਜਿਨ ਕੋ ਤੁਮ ਹਰ ਰੱਖੋ ਸਵਾਮੀ,
ਜਿਨ ਕੋ ਹਰ ਰੱਖੋ ਸਵਾਮੀ,
ਸਭ ਤਿੰਨ ਕੇ ਪਾਪ ਕ੍ਰਿਖੇ,
ਸਭ ਤਿੰਨ ਕੇ ਪਾਪ ਕ੍ਰਿਖੇ,
ਬੋਲਿਓ,
ਜਿਨ ਕੋ ਤੁਮ ਹਰ ਰੱਖੋ ਸਵਾਮੀ, ਸਭ ਤਿੰਨ ਕੇ ਪਾਪ ਕ੍ਰਿਖੇ, ਜਨ ਨਾਨਕ ਕੇ ਦਿਆਲ ਪ੍ਰਭ ਸਵਾਮੀ, ਤੁਮ ਦੁਸ਼ਟ ਤਾਰੇ ਹਰਨਖੇ,
ਹਰਨਖੇ
ਹਰਨਖੇ
ਹਰਨਾ, ਹਰਨਖੇ ਦਾ ਅਰਥ ਕੀ ਹੈ, ਉਹ ਕੌਣ ਸੀ, ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।